क्षमत की निंदा नान का। बहुर बहुर संत की निंदा नानका। बहुर बहुर अवता संत शरण जो जन पड़े संत शरण जो जन पड़े सो जन उधरन सोजन उधरन संत की निंदा नान का। बहुर बहुर अवतार संत के दुखन आर जा घटे संत के दुखन आर जा घटे संत के दुखन जमते नहीं छुटे संत के दुखन सुख सब जा संत के दुखन नरक में पा संत के दुखन मत होए संत के दुखन शोभाते ही संत के हाथे को रखे न को संत के दुखन थान प्रश्न हो संत कृपाल कृपा जे करे नानक संत संग निंदक भी तरे नानक संत संग निंदक भी तरे निंदक भी तरे संत की निंदा नानका। संत की निंदा नानका। बहुर बहुर अवतार बहुर बहुर संत के दुख ने ते मुख भवे संतन के दुख ने कागजों लवे संतन के दुख ने सर्प जोन पाए संत के दुख ने त्रिगद जोन किरमा संतन के दुख ने कृष्ण में जले संत के दुखन सबको छले संत के दुखन तेज सब जा संत के दुखन नीच नीचा संत दुखी का ठाउं को ना नानक संत भावे तो ओ भी गत पाए ओ भी गत पाए संत की निंदा नानका संत की निंदा नानका बहुर बहुर अवतार बहुर बहुर अवतार संत शरण जो जन परे सो जन उधरन हा संत शरण जो जन परे सो जाने उधरन हार संत की निंदा नानका संत की निंदा नानका बहुर बहुर अवतार संत का दुखन आर जाओ घटे साडे सामने आज एक बहुत जरूरी मसला आ खड़ा होया है। श्री सुखमनी साहब जी दी ਉਹ ਹੋਈ ਪੁਰਾਤਨ ਜਿਹੜੀ ਪਹਿਲੇ ਚੱਲ ਰਹੀ ਉਹ ਹੋਈ ਤਰਤੀਬ ਹੈ ਕਿ ਪਹਿਲਾਂ ਸਲੋਕ ਸਲੋਕ ਵਿੱਚ ਬੇਸਿਕ ਸਬਜੈਕਟ ਅਤੇ ਅਗਾਂਹ ਸਾਰੀ ਅਸ਼ਟਪਦੀ ਵਿੱਚ ਉਸ ਸਬਜੈਕਟ ਦਾ ਵਿਸਥਾਰ ਇਹ ਮਰਿਆਦਾ ਸੁਖਮਨੀ ਸਾਹਿਬ ਦੀ ਤਰਤੀਬ ਵਿੱਚ ਹੈ। ਭਾਗਾਂ ਵਾਲੇ ਗੁਰੂ ਨੇ ਬਖਸ਼ਿਸ਼ ਕੀਤੀ ਸਾਡੀ ਇਹ ਲੜੀ ਸੁਖਮਨੀ ਸਾਹਿਬ ਦੀ, ਅਜੇ ਤੱਕ ਉਹਦਾ ਹੱਥ ਸਿਰ 'ਤੇ ਹੈ, ਇਸ ਲਈ ਚੱਲ ਰਹੀ ਹੈ। ਅਸੀਂ ਹੁਣ ਚੌਥੇ ਕੋਰਸ ਵਿੱਚ ਅੱਜ ਪਹਿਲਾ ਕਦਮ ਰੱਖਿਆ, ਆਰੰਭ ਹੋਇਆ। ਇਹਦੇ ਵਿੱਚ ਸਬਜੈਕਟ ਹੈ ਜਿਹੜਾ ਸਲੋਕ ਵਿੱਚ ਹੈ, ਪਹਿਲਾ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਜਿਹੜਾ ਜਨ ਧਾਰਮਿਕ ਵਿਅਕਤੀ ਰੱਬ ਦੇ ਘਰ ਦਾ ਪੰਧ ਹੀ ਸੰਤ ਦੀ ਸਰਨ ਵਿੱਚ ਜਾਂਦਾ, ਉਹ ਪਾਰ ਹੋਣ ਦੇ ਮੰਜ਼ਿਲ 'ਤੇ ਪਹੁੰਚਣ ਦਾ ਹੱਕਦਾਰ ਬਣ ਜਾਂਦਾ। ਸੋ ਜਨ ਉਧਰਨ ਹਾਰ। ਦੂਜੇ ਪਾਸੇ ਆਖਦੇ ਨੇ ਕੁਛ ਲੋਕ ਉਹ ਨੇ ਜਿਹੜੇ ਸੰਤ ਦੀ ਨਿੰਦਾ ਕਰਦੇ ਨੇ, ਸੰਤ ਕੀ ਨਿੰਦਾ, ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ, ਸਤਿਗੁਰੂ ਨੇ ਬਾਣੀ ਵਿੱਚ ਆਖਿਆ। ਸਾਕਤ ਨਾਲ ਪਿਆਰ, ਸੰਤ ਦੀ ਨਿੰਦਾ। ਕੁਛ ਉਹ ਜੀਵ ਨੇ ਉਹਨਾਂ ਨੂੰ ਬਹੁਰ ਬਹੁਰ ਬਾਰ ਬਾਰ ਅਵਤਾਰ, ਇੱਥੇ ਲਫਜ਼ ਨਾਲ ਨਾਲ ਸਮਝਦੇ ਨੇ, ਅਵਤਾਰ ਦਾ ਅਰਥ ਸਾਬਤ ਹੋ ਗਿਆ ਕਿ ਬਾਰ ਬਾਰ ਜਨਮ ਲੈਣਾ, ਆਉਣ ਵਾਲਾ, ਆ ਕੇ ਚਲੇ ਜਾਣ ਵਾਲਾ। ਅਸੀਂ ਕਈ ਵਾਰ ਪ੍ਰਭੂ ਦੇ ਨਜ਼ਦੀਕੀ ਜਨਾਂ ਨੂੰ ਬਹੁਰ ਬਹੁਰ ਅਵਤਾਰ ਵਿੱਚ ਮੰਨ ਲੈਂਦੇ ਹਾਂ, ਪਰ ਗੁਰਮਤ ਨੇ, ਗੁਰਬਾਣੀ ਨੇ ਇਹ ਗੱਲ ਆਖੀਏ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ, ਉਹ ਆਵੇ ਨਾ ਜਾਏ, ਆਉਂਦੇ ਜਾਂਦੇ ਨਹੀਂ, ਜਿਹਨੇ ਜਾਣਾ ਨਹੀਂ ਉਹਨੇ ਮੁੜ ਕੇ ਆਉਣਾ ਕੀ ਹੈ। ਇਸ ਲਈ ਇਹਦਾ ਮਤਲਬ ਉਹ ਅਵਤਾਰ ਵਿੱਚ ਨਹੀਂ ਆਉਂਦੇ। ਕ੍ਰਿਸ਼ਨ, ਰਾਮ, ਇਹ ਸਾਰੇ ਅਵਤਾਰੀ ਨੇ, ਆਏ ਚਲੇ ਗਏ। ਜਿਹੜਾ ਆਉਂਦਾ ਅਤੇ ਚਲਾ ਜਾਂਦਾ ਹੈ ਉਹ ਅਵਤਾਰ ਤਾਂ ਮੰਨਿਆ ਜਾ ਸਕਦਾ ਹੈ, ਪ੍ਰਭੂ ਭਗਵਾਨ ਨਹੀਂ ਮੰਨਿਆ ਜਾ ਸਕਦਾ। ਇਹ ਸਬਜੈਕਟ ਅੱਗੇ ਹੋ ਚੁੱਕਾ ਹੈ, ਫਿਰ ਕਿਸੇ ਵਕਤ। ਇੱਥੇ ਲਫਜ਼ ਵਰਤੇ ਨੇ ਕਿ ਜਿਹੜਾ ਸੰਤ ਦਾ ਦੁਖੀ ਹੈ, ਨਿੰਦਕ ਹੈ, ਉਹ ਆਉਣ ਜਾਣ ਵਿੱਚ ਪਿਆ ਰਹਿੰਦਾ ਹੈ, ਬਹੁਰ ਬਹੁਰ ਅਵਤਾਰ। ਮੈਂ ਸੰਖੇਪ ਵਿੱਚ ਇਸ ਨੂੰ ਲੈ ਕੇ ਅੱਗੇ ਚੱਲਣਾ ਚਾਹੁੰਦਾ ਕਿ ਜਿੱਥੇ ਆਪਾਂ ਰੁਕਣਾ ਹੈ। ਸੰਤ ਕੇ ਦੁਖਨ, ਇੱਥੇ ਲਫਜ਼ ਨਿੰਦਕ ਨਹੀਂ, ਦੁਖਨ ਹੈ। ਸੰਤ ਲਈ ਕਲੇਸ਼ ਖੜਾ ਕਰਨ ਵਾਲਾ, ਸੰਤ ਦੇ ਜੀਵਨ ਵਿੱਚ ਰੁਕਾਵਟਾਂ ਖੜੀਆਂ ਕਰਨ ਵਾਲਾ ਦੁਖੀ। ਸੰਤ ਕੈ ਦੁਖਣ ਆਰਜਾ ਘਟੇ, ਉਹਨੂੰ ਪਤਾ ਹੋਵੇ ਇਹਦੇ ਨਾਲ ਉਮਰ ਘੱਟ ਜਾਂਦੀ ਹੈ। ਕਿਉਂ? ਕਿਉਂਕਿ ਇੱਥੇ ਸਰੀਰਕ ਉਮਰ ਦਾ ਮਸਲਾ ਨਹੀਂ। ਆਤਮਾ ਜਿਸ ਨੇ ਸੰਤ ਦੇ ਉਪਦੇਸ਼ ਨਾਲ ਚਿਰਨਜੀਵ ਹੋਣਾ, ਜੇ ਵਿਰੋਧੀ ਹੋ ਗਿਆ, ਉਹਦੀ ਸੰਗਤ ਟੁੱਟ ਗਈ, ਉਹ ਆਤਮਾ ਚਿਰਨਜੀਵ ਨਹੀਂ ਹੋ ਸਕੇਗੀ, ਆਰਜਾ ਘਟ ਜਾਏਗੀ। ਸੰਤ ਦੇ ਮਿਲਾਪ ਨਾਲ, ਉਪਦੇਸ਼ ਨਾਲ ਜਿੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਛੁਟਕਾਰਾ ਹੋਣਾ, ਉਹ ਜੰਮਣੇ। ਇਨ ਦੂਤਨ ਖਲਬਦ ਕਰ ਮਾਰਿਓ, ਵੱਡੋ ਨਿਲਾਜ ਅਜੂ ਨਹੀਂ ਹਾਰਿਓ। ਉਹਨਾਂ ਕੋਲੋਂ ਛੁੱਟਣ ਦਾ ਹੋਰ ਬਾਕੀ ਕੋਈ ਉਪਾਅ ਨਹੀਂ ਰਹਿਣਾ। ਸੰਤ ਕੇ ਦੁੱਖਣ ਜੰਮ ਤੇ ਨਹੀਂ ਛੁਟੇ, ਸੰਤ ਕੇ ਦੁੱਖਣ ਸੁੱਖ ਸਭ ਜਾਏ, ਦਿਨ ਰਾਤ ਤ੍ਰਿਸ਼ਨਾ ਵਿੱਚ ਜੀਵਨ ਗੁਜ਼ਾਰੇਗਾ, ਅੰਦਰ ਦਾ ਚੈਨ ਖਤਮ ਹੋ ਜਾਏਗਾ, ਮਾਨੋ ਉਹਦਾ ਆਪਣਾ ਜੀਵਨ ਹੀ ਇੱਕ ਨਰਕ ਬਣ ਜਾਏਗਾ। ਮੈਂ ਪਿਛਲੇ ਦਿਨਾਂ ਚਰਚ ਕੀਤੀ ਸੀ, ਸੁਰਗ ਅਤੇ ਨਰਕ ਦੋਵਾਂ ਦੀ ਪਰਿਭਾਸ਼ਾ ਕੀ ਹੈ। ਜਿੱਥੇ ਮਨੁੱਖ ਬਹੁਤ ਸੁਖੀ ਸਮਝਦਾ ਉਹਨੂੰ ਕਹਿੰਦਾ ਸਵਰਗ ਭੋਗ ਰਿਹਾ, ਜਿੱਥੇ ਬਹੁਤ ਦੁਖੀ ਮਹਿਸੂਸ ਕਰਦਾ ਉਹ ਸਮਝਦਾ ਨਰਕ ਭੋਗ ਰਿਹਾ। ਜਦੋਂ ਆਤਮਿਕ ਤੌਰ 'ਤੇ ਦੁਖੀ ਹੋਣਾ ਤਾਂ ਆਪਣਾ ਜੀਵਨ ਆਪਣੇ ਆਪ ਵਿੱਚ ਹੀ ਨਰਕ ਬਣ ਜਾਣਾ। ਕਿਸੇ ਸੱਤਵੇਂ ਅਸਮਾਨ 'ਤੇ ਜਾਂ ਪਤਾਲ ਦੀਆਂ ਗਹਿਰਾਈਆਂ ਵਿੱਚ ਨਰਕ ਜਾਂ ਸਵਰਗ ਕੋਈ ਨਹੀਂ। ਤੇਰਾ ਜੀਵਨ ਆਪਣੇ ਆਪ ਵਿੱਚ ਸਵਰਗ ਵੀ ਬਣ ਸਕਦਾ, ਨਰਕ ਵੀ ਬਣ ਸਕਦਾ। ਜਦੋਂ ਚੰਗਾ ਸਾਥ ਨਾ ਰਿਹਾ, ਚੰਗਾ ਉਪਦੇਸ਼ ਨਾ ਰਿਹਾ, ਤਾਂ ਜੀਵਨ ਨਰਕੀ ਹੋ ਜਾਏਗਾ। ਕਿਉਂ? ਕਿਉਂਕਿ ਸੰਤ ਕੇ ਦੁੱਖਣ ਮਤ ਹੋਏ ਮਲੀਨ, ਮਤ ਮੈਲੀ ਹੋ ਜਾਣੀ ਹੈ। ਅਤੇ ਜਦੋਂ ਮਤ ਮੈਲੀ ਹੋ ਗਈ, ਨਰਕੀ ਮਨੁੱਖ ਹੋ ਗਿਆ, ਤਾਂ ਉਦੋਂ ਕੌਣ ਆਦਮੀ ਹੈ ਜਿਹੜਾ ਨਰਕੀ ਨੂੰ ਮਤ ਮਲੀਨ ਵਾਲੇ ਦੀ ਸੋਭਾ ਇੱਜ਼ਤ ਮਾਣ ਕਰਦਾ। ਸੰਤ ਕੇ ਦੁੱਖਣ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਈ, ਜਿਸ ਨੂੰ ਸੰਤ ਦੀ ਮਾਰ ਵੱਜੇ, ਭਾਵ ਜਿਹਨੂੰ ਸੰਤ ਕੋਈ ਦੁੱਖੀ ਸਮਝ ਕੇ ਦੁਰਕਾਰ ਦੇਵੇ, ਉਹਨੂੰ ਹੋਰ ਕੋਈ ਨਹੀਂ ਰੱਖ ਸਕਦਾ, ਕੋਈ ਪਨਾਹ ਨਹੀਂ ਦੇ ਸਕਦਾ। ਸੰਤ ਕੇ ਹੱਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖਣ ਥਾਨ ਭ੍ਰਿਸ਼ਟ ਹੋਏ, ਕੋਈ ਵੀ ਟਿਕਾਣਾ ਪਵਿੱਤਰ ਨਹੀਂ ਰਹਿੰਦਾ, ਜਿਸ ਥਾਂ 'ਤੇ ਸੰਤ ਨੂੰ ਸੁੱਖ ਨਾ ਮਿਲੇ, ਕਲੇਸ਼ ਮਿਲੇ, ਦੁਖੀ ਦੁੱਖ ਪੈਦਾ ਹੋਏ। ਮੈਂ ਅੱਗੇ ਤੁਰਿਆ ਚੱਲਣਾ ਜ਼ਰਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸੰਤ ਕਿਰਪਾਲ ਕਿਰਪਾ ਜੇ ਕਰੇ। ਹਾਂ, ਸੰਤ ਕਿਰਪਾਲ ਹੈ, ਉਹ ਦਇਆ ਦਾ ਖਜ਼ਾਨਾ ਹੈ, ਕਿਉਂਕਿ ਰੱਬ ਦੇ ਨੇੜੇ ਹੈ ਨਾ। ਸਭ ਤੋਂ ਵੱਡੀ ਦਇਆ ਦੀ ਸ਼ਕਤੀ ਮੇਰੇ ਪ੍ਰਭੂ ਕੋਲ ਹੈ, ਜਿਹੜੇ ਸੰਸਾਰ ਦੇ ਦੁੱਖਾਂ ਨੂੰ ਦੇਖਦਾ, ਦੁੱਖਾਂ ਨੂੰ ਦੇਖਦਾ, ਦੁੱਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਹੀ ਸੁਭਾਅ ਸਾਧੂ ਵਿੱਚ ਹੈ, ਉਹ ਹੀ ਸੁਭਾਅ ਸੰਤ ਵਿੱਚ ਹੈ। ਇਸ ਲਈ ਜੇ ਉਹ ਕਿਰਪਾ ਕਰ ਦੇਵੇ, ਕਿਰਪਾਲ ਹੁੰਦਿਆਂ ਹੋਇਆਂ, ਤਾਂ ਉਸੇ ਸਾਧੂ ਦੀ, ਉਸੇ ਸੰਤ ਦੀ ਸੰਗਤ ਕਰਨ ਨਾਲ ਉਹ ਜਿਹੜਾ ਵਿਰੋਧੀ ਹੈ, ਨਿੰਦਕ ਹੈ ਅੱਜ ਦਾ, ਉਹ ਵੀ ਤਰ ਜਾਂਦਾ ਹੈ। ਸੰਤ ਸੰਗ ਨਿੰਦਕ ਵੀ ਤਰੇ। ਮੈਂ ਸੰਖੇਪ ਵਿੱਚ ਅਖਰੀਅਤ ਕਰਦਾ ਅੱਗੇ ਜਾ ਰਿਹਾ। ਸੰਤ ਕੈ ਦੁੱਖਣ ਤੇ ਮੁੱਖ ਭਵੈ, ਮਨੁੱਖ ਦਾ ਮੂੰਹ ਮੁਹਾੜ ਹੋ ਜਾਂਦਾ, ਮਨੁੱਖ ਦਾ ਕਿਸੇ ਪਾਸੇ ਕਿਸਦੀ ਡਾਇਰੈਕਸ਼ਨ ਸਹੀ ਨਹੀਂ ਰਹਿੰਦੀ, ਮੂੰਹ ਭੌ ਜਾਂਦਾ, ਪੁੱਠੇ ਪਾਸੇ ਹੋ ਜਾਂਦਾ। ਸੰਤ ਕੇ ਦੁੱਖਣ ਕਾਗ ਜਿਉਂ ਲਵੇ, ਮਨੋ ਸੰਤ ਦਾ ਦੁੱਖ ਹੀ ਜਿਹੜਾ ਹੈ, ਕਲੇਸ਼ ਪੈਦਾ ਕਰਨ ਵਾਲਾ ਜਿਹੜਾ ਹੈ, ਉਹ ਜਦੋਂ ਬੋਲਦਾ ਇੰਨਾ ਵਿਅਰਥ ਹੁੰਦਾ ਹੈ ਕਿ ਲੋਕ ਸਮਝਦੇ ਨੇ ਮਨ ਨੂੰ ਕੌਆ ਕਾਂ ਕਾਂ ਪਿਆ ਕਰਦਾ ਹੈ, ਉਹ ਪਿਆ ਬੋਲਦਾ, ਭਾਵ ਉਹਦੇ ਬੋਲਣ ਦੇ ਕੋਈ ਅਰਥ ਨਹੀਂ ਰਹਿ ਜਾਂਦੇ, ਉਹਦੇ ਬੋਲਣ ਦਾ ਕੋਈ ਸੁੱਖ ਨਹੀਂ ਰਹਿ ਜਾਂਦਾ। ਸੰਤਨ ਕਹਿ ਦੁੱਖਣ ਸਰਪ ਜੋਨ ਪਾਏ, ਸੰਤ ਦਾ ਦੁੱਖ ਹੀ ਜਿਹੜਾ ਹੈ, ਉਹ ਮਨ ਨੂੰ ਜੀਵਨ ਜਿਹੜਾ ਲੰਬਾ ਵੀ ਭੁਗਤਾਉਂਦਾ ਨਾ, ਉਹ ਸਰਪ ਦੀ ਜੂਨ ਵਾਲਾ ਜੀਵਨ ਹੈ, ਕਿਉਂਕਿ ਸਰਪ ਜਿਹੜੇ ਨੇ ਉਹ ਜੂਨ ਲੰਬੀ ਹੁੰਦੀ ਹੈ, ਉਹਨਾਂ ਦੀ ਉਮਰ ਲੰਬੀ ਹੁੰਦੀ ਹੈ। ਜਿਨ੍ਹਾਂ ਨੂੰ ਉਮਰ ਲੰਬੀ ਹੋਵੇ, ਲੋਕ ਕਹਿੰਦੇ ਨੇ ਸੱਪਾਂ ਵਾਂਗੂ ਉਮਰ ਭੋਗ ਰਿਹਾ, ਸੱਪ ਦੀ ਉਮਰ ਲੰਬੀ ਹੁੰਦੀ, ਪਰ ਆਪਣੀ ਜ਼ਹਿਰ ਨਾਲ ਅੰਦਰੋਂ ਹੀ ਘੁਲਦਾ ਰਹਿੰਦਾ, ਉਹਨੂੰ ਲੰਬੀ ਉਮਰ ਵਿੱਚ ਸ਼ਾਂਤੀ ਨਹੀਂ ਮਿਲਦੀ। ਗੁਰੂ ਕਹਿੰਦੇ ਨੇ ਜਿਹੜਾ ਸੰਤ ਦਾ ਦੁੱਖੀ ਹੈ, ਉਹਦਾ ਜੀਵਨ ਮਨ ਨੂੰ ਸਰਪ ਵਾਂਗੂ ਅੰਦਰਲੇ ਹੀ ਕਲੇਸ਼ ਨਾਲ ਘੁਲ ਰਿਹਾ। ਸੰਤ ਕੈ ਦੁੱਖਣ ਤ੍ਰਿਗਤ ਜੋਨ ਕਿਰਮਾਏ, ਤ੍ਰਿਗਤ ਜੋਨ ਵਿੱਚ, ਜਾਨਵਰਾਂ ਦੀ ਜੋਨ ਵਿੱਚ, ਅਤੇ ਜਿਹੜੇ ਕਿਰਮਾਂ ਦੀ ਜੂਨ ਹੈ, ਕੀੜਿਆਂ ਪਤੰਗਾਂ ਦੀ ਜੂਨ ਹੈ, ਉਹਦੇ ਵਿੱਚੋਂ ਆਪਣੇ ਜੀਵਨ ਦਾ ਉਹ ਤੱਤ ਜਿਹੜਾ ਅਸਲ ਸੀ ਉੱਥੇ ਗੁਆ ਰਿਹਾ ਹੈ। ਹੁਣ ਮੈਂ ਅੱਗੇ ਵਧਾਂ। ਸੰਤ ਕਾ ਦੁੱਖੀ ਤ੍ਰਿਸ਼ਨਾ ਮੈਂ ਜਲੇ, ਦਿਨ ਰਾਤ ਤ੍ਰਿਸ਼ਨਾ ਹੈ, ਕਿਉਂਕਿ ਸੰਤੋਖ ਸੀ ਸੰਤ ਕੋਲ। ਬਾਣੀ ਨੇ ਸੰਤ ਨੂੰ ਸੰਤੋਖੀ ਆਖਿਆ, ਸੰਤੋਖ ਲਫਜ਼ ਤੋਂ ਹੀ ਸੰਤ ਸ਼ਬਦ ਨੇ ਜਨਮ ਲਿਆ, ਸੰਤੋਖ। ਤੇ ਜਿਹੜਾ ਸੰਤ ਦਾ ਦੁੱਖੀ ਹੈ, ਉਹਦੇ ਕੋਲ ਸੰਤੋਖ ਨਹੀਂ, ਤੇ ਸੰਤੋਖ ਦਾ ਵਿਰੋਧੀ ਸ਼ਬਦ ਹੈ ਤ੍ਰਿਸ਼ਨਾ। ਤ੍ਰਿਸ਼ਨਾ ਮੈਂ ਚਲੇ, ਸੰਤ ਕਾ ਦੁੱਖੀ ਸਭ ਕੁਛ ਹਲੇ, ਕਹਿਣ ਲੱਗੇ ਇਸ ਲਈ ਤ੍ਰਿਸ਼ਨਾ ਵਾਲੇ ਮਨੁੱਖ ਦੇ ਉੱਤੇ ਕਦੀ ਭਰੋਸਾ ਨਾ ਕਰ, ਉਹ ਹਰ ਇੱਕ ਨਾਲ ਹੀ ਧੋਖਾ ਕਰ ਜਾਂਦਾ, ਕਿਉਂਕਿ ਅੰਦਰ ਤ੍ਰਿਸ਼ਨਾ ਹੈ। ਉਹ ਹਰ ਇੱਕ ਨਾਲ ਧੋਖਾ ਕਰ ਜਾਂਦਾ। ਸੰਤ ਕੇ ਦੋਖਣ ਤੇਜ ਸਭ ਜਾਏ, ਉਹਦੀ ਚਮਕ ਦਮਕ, ਉਹਦੀ ਰੌਣਕ ਚਿਹਰੇ ਦੀ, ਉਹਦੇ ਚਿਹਰੇ ਦੀ ਲਾਲੀ, ਉਹਦੀ ਜ਼ਿੰਦਗੀ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਤੇਜ ਕਹਿੰਦੇ ਨੇ ਪ੍ਰਭਾਵ ਨੂੰ। ਮਨੋ ਨੀਵਤ ਨੀਚਾਂ ਤੋਂ ਨੀਚ ਹੈ, ਭੈੜਿਆਂ ਤੋਂ ਬੁਰਿਆਂ ਤੋਂ ਬੁਰਾ ਹੈ। ਸੰਤ ਕਾ ਦੋਖੀ ਨੀਚ ਨਿਚਾਏ, ਸੰਤ ਦੋਖੀ ਕਾ ਥਾਂ ਕੋ ਨਾ ਹੈ। ਸੰਤ ਦੋਖੀ ਜਿਹੜਾ ਹੈ ਉਹਦਾ ਕੋਈ ਟਿਕਾਣਾ ਨਹੀਂ, ਉਹਨੂੰ ਕਿਤੇ ਪਨਾਹ ਨਹੀਂ ਮਿਲਦੀ। ਪਰ ਨਾਨਕ ਸੰਤ ਭਾਵ ਹੈ, ਜੇ ਸੰਤ ਚਾਹੇ, ਜੇ ਉਹ ਕਿਰਪਾਲ ਕਿਰਪਾ ਕਰੇ, ਰਹਿਮਤ ਵਿੱਚ ਆ ਜਾਏ ਤਾਂ ਉਹ ਵੀ ਗਤ ਪਾਏ, ਉਹਨੂੰ ਵੀ ਗਤੀ ਮਿਲ ਜਾਂਦੀ ਹੈ। ਸੰਖੇਪ ਵਿੱਚ ਕਿਉਂ ਕੀਤਾ ਹੈ? ਕਿਉਂਕਿ ਇਹਦੇ ਵਿਸਥਾਰ ਦੀ ਲੋੜ ਹੈ। ਇੱਕ ਖਿਆਲ ਕਰਿਓ, ਸੰਤ ਸ਼ਬਦ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਦੀ ਬੜੀ ਉਪਮਾ ਹੈ, ਬੜੀ ਉਪਮਾ। ਇੱਥੋਂ ਤੱਕ ਆਖ ਦਿੱਤਾ ਕਿ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਰੱਬ ਵਿੱਚ ਅਤੇ ਸੰਤ ਵਿੱਚ ਕੋਈ ਭੇਦ ਨਹੀਂ। ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੇ ਹੋ ਨਿਬਰਿਓ। ਸੰਤ ਦੇ ਉਪਦੇਸ਼ ਨੂੰ ਸੁਣ ਕੇ ਮੰਨਣ ਵਾਲਾ ਜਿਹੜਾ ਮਨੁੱਖ ਹੈ ਉਹ ਰੱਬ ਵਿੱਚ, ਪ੍ਰਭੂ ਵਿੱਚ ਸਮਾ ਜਾਂਦਾ ਹੈ। ਮਹਾਨਤਾ ਹੈ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ, ਪਰ ਜ਼ਰੂਰਤ ਇਸ ਨੂੰ ਪਛਾਣਨ ਦੀ ਹੈ। ਇਹਦੇ ਵਿੱਚ ਆਏ ਨੇ ਦੋ ਲਫ਼ਜ਼, ਇੱਕ ਨਿੰਦਕ, ਇੱਕ ਸੰਤ। ਦੁਨੀਆਂ ਵਿੱਚ, ਸੰਸਾਰ ਅੰਦਰ ਕੋਈ ਵੀ ਚੀਜ਼ ਮਹਾਨਤਾ ਪ੍ਰਾਪਤ ਕਰ ਲਏ, ਕੋਈ ਵੀ ਚੀਜ਼, ਕੋਈ ਵੀ ਮਨੁੱਖ ਅਵਸਥਾ ਵਜੋਂ ਮਹਾਨਤਾ ਪ੍ਰਾਪਤ ਕਰ ਲਏ, ਉਹਦਾ ਨਾਮ ਵਰਤ ਕੇ ਉਹਦੀ ਨਕਲ ਕਰਨ ਵਾਲੇ ਲੋਕ ਸੰਸਾਰ ਵਿੱਚ ਜਨਮ ਉਦੋਂ ਹੀ ਲੈ ਲੈਂਦੇ ਨੇ, ਨਾਮ ਉਹ ਹੀ ਵਰਤਦੇ ਨੇ, ਵਰਤੋਂ ਉਸੇ ਨਾਮ ਦੀ ਹੁੰਦੀ ਹੈ। ਪਰ ਹੁੰਦੀ ਉਦੋਂ ਹੈ ਜਦੋਂ ਕਿਸੇ ਨਾਮ ਦੀ ਮਹਾਨਤਾ ਬਣ ਜਾਂਦੀ ਹੈ। ਆਉਣ ਵਾਲੇ ਕੁਛ, ਕਿਉਂਕਿ ਚਾਰ ਲਗਾਤਾਰ ਜਿਹੜੇ ਇਸ ਸ਼ਬਦ ਨੇ ਉਹ ਸੰਤ ਸ਼ਬਦ ਦੀ ਅਸ਼ਟਪਦੀ 'ਤੇ ਚੱਲਣੇ ਨੇ, ਮੈਂ ਚਾਹੁੰਦਾ ਥੋੜ੍ਹਾ ਥੋੜ੍ਹਾ ਵਿਸਥਾਰ ਹਰ ਇੱਕ ਨਾਲ ਹੀ ਹੁੰਦਾ ਜਾਏ। ਹੁਣ ਸਭ ਤੋਂ ਪਹਿਲਾਂ ਅਸੀਂ ਦੋ ਚੀਜ਼ਾਂ ਨੂੰ ਪਛਾਣਨਾ ਹੈ, ਨਿੰਦਾ ਕੀ ਹੈ ਅਤੇ ਸੰਤ ਕੀ ਹੈ, ਇਹਦਾ ਹੱਕ ਕਿਹਨੇ ਲਿਆ। ਸੰਸਾਰ ਵਿੱਚ ਪੁੰਨ ਅਤੇ ਪਾਪ, ਪਿਛਲੇ ਦਿਨਾਂ ਵਿੱਚ ਵੀ ਇੱਕ ਲਾਈਨ ਆਈ ਸੀ, ਪੁੰਨ ਅਤੇ ਪਾਪ ਦੋ ਚੀਜ਼ਾਂ ਇੱਕ ਐਸਾ ਜਾਲ ਬਣ ਕੇ ਮਨੁੱਖ ਦੇ ਦੁਆਲੇ ਖੜੀਆਂ ਨੇ ਜਿਹਦੇ ਵਿੱਚ ਮਨੁੱਖ ਉਲਝ ਗਿਆ ਹੈ। ਪੁੰਨ ਕਰੀ ਜਾਣਾ ਚਾਹੁੰਦਾ, ਇਹਨੂੰ ਪਤਾ ਲੱਗ ਗਿਆ ਕਿ ਪੁੰਨ ਜਿਹੜਾ ਹੈ ਮਨੁੱਖ ਦੇ ਜੀਵਨ ਵਿੱਚ ਸੁੱਖ ਲਿਆਉਂਦਾ, ਇਸ ਲਈ ਪੁੰਨੀ ਬਣਨਾ ਚਾਹੁੰਦਾ। ਇਹਦੇ ਦਿਮਾਗ, ਇਹਦੇ ਵਿਚਾਰਾਂ ਵਿੱਚ ਇੱਕ ਗੱਲ ਪਾ ਦਿੱਤੀ ਗਈ ਹੈ ਕਿ ਪਾਪ ਇੱਕ ਮਹਾਨ ਦੁੱਖਾਂ ਦਾ ਕਾਰਨ ਹੈ। ਜਿਹੜਾ ਮਨੁੱਖ ਪਾਪ ਕਰਦਾ ਹੈ ਉਹ ਇੱਥੇ ਵੀ ਦੁਖੀ ਹੈ, ਦਰਗਾਹ ਵਿੱਚ ਵੀ ਦੁਖੀ ਹੈ। ਗੱਲਾਂ ਤਾਂ ਕੋਈ ਵੱਖਰੀਆਂ ਨਹੀਂ, ਦੋ ਰਾਇਆਂ ਵੀ ਨਹੀਂ, ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਹੁਣ ਪਾਪ ਅਤੇ ਪੁੰਨ ਦੋ ਚੀਜ਼ਾਂ ਮਨੁੱਖ ਦੇ ਦਿਮਾਗ ਵਿੱਚ ਬਿਠਾ ਦਿੱਤੀਆਂ ਗਈਆਂ, ਘਰ ਘਰ ਗਈਆਂ ਕਿ ਪਾਪ ਤੋਂ ਹਮੇਸ਼ਾ ਬਚ, ਜਿਹੜੀ ਚੀਜ਼ ਵੀ ਪਾਪ ਹੈ ਉਹਦੇ ਨੇੜੇ ਨਾ ਜਾਈ, ਨਹੀਂ ਤਾਂ ਇੱਥੇ ਵੀ ਦੁਖੀ ਹੋਏਗਾ, ਦਰਗਾਹ ਵਿੱਚ ਵੀ ਨਰਕਾਂ 'ਚ ਪਾਇਆ ਜਾਏਗਾ। ਇਹ ਹਰ ਧਰਮੀ, ਹਰ ਚੰਗੇ ਮਨੁੱਖ ਦੇ ਦਿਮਾਗ ਵਿੱਚ ਘਰ ਘਰ ਗਈ ਹੈ। ਹੁਣ ਇਸ ਗੱਲ ਦਾ ਫਾਇਦਾ ਕਿਸਨੇ ਉਠਾਇਆ? ਉਸ ਦਿਨ ਵੀ ਤੁਕ ਆਈ ਸੀ ਕਿ ਪਾਪ ਪੁੰਨ ਜਗ ਜਾਇਆ ਭਾਈ, ਬਿਨ ਸਹਿ ਨਾਮ ਵਿਸਾਰੀ, ਪਾਪ ਪੁੰਨ ਕੀ ਸਾਰ ਨਾ ਜਾਣੇ, ਭੁੱਲਾ ਫਿਰੇ ਅਜਾਈ। ਮਨੁੱਖ ਦੇ ਦਿਮਾਗ ਵਿੱਚ ਇੱਕ ਗੱਲ ਤਾਂ ਆ ਗਈ ਵੀ ਪਾਪ ਅਤੇ ਪੁੰਨ ਦੋ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਵਿੱਚ ਮੇਰੀ ਜ਼ਿੰਦਗੀ ਦਾ ਸਾਰਾ ਸਾਰ ਤੱਤ ਹੈ, ਪੁੰਨ ਕਰਨੇ ਨੇ, ਪਾਪਾਂ ਤੋਂ ਬਚਣਾ। ਪਰ ਪਾਪ ਅਤੇ ਪੁੰਨ ਤੇ ਗ੍ਰੰਥ ਲਿਖੇ ਗਏ ਪਰ ਮਨੁੱਖ ਪਾਪ ਅਤੇ ਪੁੰਨ ਨੂੰ ਸਮਝ ਨਾ ਸਕਿਆ। ਗੁਰੂ ਨੂੰ ਵੀ ਕਹਿਣਾ ਪਿਆ ਬਾਣੀ ਵਿੱਚ, ਕਹਿਣ ਲੱਗੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਪਰ ਨਾਲ ਹੀ ਕਹਿਣ ਲੱਗੇ ਤੱਤੈ ਸਾਰ ਨਾ ਜਾਣੇ। ਸਿਮਰਤੀਆਂ ਸ਼ਾਸਤਰਾਂ ਨੇ ਪੁੰਨ ਪਾਪ ਦੀ ਵਿਚਾਰ ਸ਼ੁਰੂ ਕਰ ਦਿੱਤੀ ਤੇ ਮਨੁੱਖ ਹਰ ਇੱਕ ਕੋਲੋਂ ਪਾਪ ਅਤੇ ਪੁੰਨ ਬਾਰੇ ਹੀ ਪੁੱਛ ਰਿਹਾ, ਕਿਉਂਕਿ ਇਹ ਸਮਝਦਾ ਕਿ ਮੈਂ ਇਹਨਾਂ ਵਿੱਚ ਹੀ ਖੜਾ, ਪੁੰਨ ਕਰਨੇ ਨੇ, ਪਾਪ ਛੱਡਣੇ ਨੇ, ਤਾਂ ਹੀ ਮੇਰੇ ਜੀਵਨ ਦਾ ਉਧਾਰ ਹੈ। ਸੱਤੀ ਪਹਿਰੀ ਸਤ ਭਲਾ ਬਈਏ ਪੜ੍ਹਿਆ ਪਾਸ, ਉੱਥੇ ਕੀ ਉੱਥੇ ਪਾਪ ਪੁੰਨ ਵਿਚਾਰੀਏ। ਮਨੁੱਖ ਧਰਮੀ ਮਨੁੱਖ ਦੇ ਦੁਆਲਾ ਇੱਕੋ ਹੀ ਗੱਲ ਰਹਿ ਗਈ, ਪਾਪ ਅਤੇ ਪੁੰਨ ਦੀ ਵਿਚਾਰ ਕਰੀਏ, ਪਾਪ ਜਿਹੜੇ ਨੇ ਉਹਨੂੰ ਛੱਡ ਦੇਈਏ, ਪੁੰਨਾਂ ਨੂੰ ਗ੍ਰਹਿਣ ਕਰੀਏ, ਜੀਵਨ ਸਫਲ ਹੋ ਜਾਏ। ਇੰਨੀ ਕੁ ਗੱਲ ਦੁਨੀਆਂ ਦਾ ਹਰ ਮਨੁੱਖ ਜਾਣਦਾ ਸੀ। ਕੁਛ ਲੋਕਾਂ ਨੇ ਮਨੁੱਖ ਦੀਆਂ ਇਸ ਭਾਵਨਾਵਾਂ ਦਾ ਨਜਾਇਜ਼ ਫਾਇਦਾ ਉਠਾਇਆ। ਇੰਨੀ ਕੁ ਗੱਲ ਠੀਕ ਸੀ ਕਿ ਪਾਪ ਤੋਂ ਬਚਣਾ ਤੇ ਪੁੰਨ ਗ੍ਰਹਿਣ ਕਰਨਾ। ਕੁਛ ਸਿਆਣੇ ਤੇ ਚਾਤਰ ਲੋਕਾਂ ਨੇ ਮਨੁੱਖ ਦੀ ਇਸ ਭਾਵਨਾ ਨੂੰ, ਇਸ ਸ਼ਰਧਾ ਤੇ ਵਿਸ਼ਵਾਸ ਦਾ ਨਜਾਇਜ਼ ਫਾਇਦਾ ਉਠਾਇਆ ਤੇ ਉਹਨੇ ਪਾਪਾਂ ਦੀ ਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ। ਹੁਣ ਮਨੁੱਖ ਉਲਝਿਆ ਕਿੱਥੇ? ਹੁਣ ਐਗਜ਼ਾਮਪਲ ਵਜੋਂ ਬ੍ਰਾਹਮਣ ਨੇ ਪਾਪਾਂ ਦੀ ਲਿਸਟ ਵਿੱਚ ਆਪਣਾ ਨਾਂ ਐਡ ਕੀਤਾ ਤੇ ਕੀਤਾ ਕੀ ਕਿ ਬ੍ਰਾਹਮਣ ਨੂੰ ਮਾਰਨਾ, ਬ੍ਰਾਹਮਣ ਨੂੰ ਸਜ਼ਾ ਦੇਣੀ ਮਹਾਂਪਾਪ ਹੈ। ਇਹ ਨਹੀਂ ਆਖਿਆ ਵੀ ਕਿਉਂ ਸਜ਼ਾ ਦੇਣੀ, ਕਿਉਂ ਨਾ ਦੇਣੀ। ਔਰ ਬੜੀਆਂ ਵੱਡੀਆਂ ਵੱਡੀਆਂ ਕਹਾਣੀਆਂ ਕੱਢ ਦਿੱਤੀਆਂ। ਉਸ ਮਿਤਿਹਾਸਕ ਕਹਾਣੀ ਦੇ ਮੁਤਾਬਕ ਮੈਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਬ੍ਰਹਮਾ ਵਰਗਾ ਮਹਾਨ ਦੇਵਤਾ ਆਪਣੀ ਧੀ 'ਤੇ ਮੋਹਿਤ ਹੋ ਜਾਂਦਾ। ਇਹਨਾਂ ਦਾ ਮਿਥਾਸ ਹੈ ਜਿਹੜਾ ਕੋਈ ਵੀ ਪੜ੍ਹ ਸਕਦਾ, ਮੈਂ ਆਪਣੀ ਜ਼ਬਾਨ ਨੂੰ ਸਿਰਫ ਨਹੀਂ ਕਹਿੰਦਾ, ਸਾਰੇ ਜਾਣਦੇ ਨੇ। ਆਪਣੀ ਹੀ ਬੱਚੀ 'ਤੇ ਮੋਹਿਤ ਹੋ ਜਾਂਦਾ। ਬੱਚੀ ਅਹਿਸਾਸ ਕਰ ਲੈਂਦੀ ਹੈ, ਸਮਝ ਲੈਂਦੀ ਹੈ ਆਪਣੇ ਪਿਤਾ ਦੀ ਨਿਗਾਹ ਨੂੰ ਕਿ ਇਹ ਨਿਗਾਹ ਠੀਕ ਨਹੀਂ, ਮੈਂ ਇਸ ਬੁਰੀ ਨਿਗਾਹ ਤੋਂ ਬਚਣਾ। ਇਸ ਲਈ ਉਹ ਪਾਸਾ ਵੱਟ ਕੇ ਦੂਜੇ ਪਾਸੇ ਦੌੜਦੀ ਹੈ। ਭਗਤ ਮਾਲ 'ਚ ਇਤਿਹਾਸ ਪੜ੍ਹ ਲਿਓ, ਦੌੜਦੀ। ਬ੍ਰਹਮਾ ਉਸ ਪਾਸੇ ਆਪਣਾ ਮੂੰਹ ਲਾ ਲੈਂਦਾ। ਸ਼ਕਤੀ ਹੈ ਨਾ, ਸ਼ਕਤੀ ਦਾ ਇਹ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ। ਉਸ ਪਾਸੇ ਮੂੰਹ ਲਾ ਲੈਂਦਾ, ਉਹ ਉੱਧਰੋਂ ਉਹਦੀ ਨਿਗਾਹ ਤੋਂ ਬਚਣ ਵਾਸਤੇ ਤੀਜੇ ਪਾਸੇ ਮੂੰਹ ਲਾ ਦੌੜਦੀ ਹੈ, ਉਹ ਉੱਧਰ ਮੂੰਹ ਲਾ ਲੈਂਦਾ। ਫਿਰ ਉਹ ਪਿਛਲੇ ਪਾਸੇ ਦੌੜਦੀ ਹੈ, ਪਿਛਲੇ ਪਾਸੇ ਮੂੰਹ ਲਾ ਲੈਂਦਾ। ਅਖੀਰ ਨੂੰ ਉਹ ਡਰਦੀ ਹੋਈ ਆਪਣੇ ਬਾਪ ਦੀ ਸਹਵਸ਼ ਤੋਂ ਆਕਾਸ਼ ਵੱਲ ਦੌੜਦੀ ਹੈ ਅਤੇ ਬ੍ਰਹਮਾ ਆਪਣਾ ਇੱਕ ਮੂੰਹ ਸਿਰ ਜਿਹੜਾ ਆਕਾਸ਼ ਵੱਲ ਲਾ ਲੈਂਦਾ। ਇਸ ਗੱਲ ਨੂੰ ਤੱਕ ਰਹੇ ਨੇ ਭਗਵਾਨ ਸ਼ਿਵ। ਭਗਵਾਨ ਸ਼ਿਵ ਇਸ ਗੁਣਾਂ ਨੂੰ ਦੇਖ ਰਹੇ ਨੇ ਅਤੇ ਮਦਦ ਕਰਨਾ ਚਾਹੁੰਦੇ ਨੇ ਬੱਚੀ ਦੀ। ਉਹ ਜਿਹੜਾ ਚੌਥਾ ਸਿਰ ਲਗਾ ਕੇ ਉੱਪਰ ਨੂੰ ਦੇਖਦਾ ਨਾ, ਉਸ ਵਕਤ ਭਗਵਾਨ ਸ਼ਿਵ ਆਪਣੀ ਤਰਸੂਲ ਨਾਲ, ਮਿਥਾਸ ਦੇ ਮੁਤਾਬਕ ਜੋ ਕੁਝ ਹੈ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਵਜੋਂ ਸਾਂਝਾ ਕਰਨਾ ਚਾਹੁੰਦਾ, ਤਰਸੂਲ ਨਾਲ ਉਹਦਾ ਉੱਪਰਲਾ ਸਿਰ ਵੱਢ ਦਿੰਦੇ ਨੇ, ਪੰਜਵਾਂ ਸਿਰ ਵੱਢ ਦਿੰਦੇ ਨੇ। ਇਸੇ ਲਈ ਬ੍ਰਹਮਾ ਦੇ ਚਾਰ ਸਿਰ ਮੰਨੇ ਜਾਂਦੇ ਨੇ, ਚਤੁਰਮੁੱਖ ਇਸ ਨੂੰ ਆਖਦੇ ਨੇ। ਹਾਲਾਂਕਿ ਇਹਦਾ ਵੀ ਇੱਕ ਵੱਖਰਾ ਇਤਿਹਾਸ ਹੈ ਕਿਉਂ ਚਤੁਰਮੁੱਖ ਆਖਦੇ ਨੇ, ਕਿਉਂਕਿ ਚਾਰ ਵੇਦਾਂ ਦਾ ਵਕਤ ਹੈ। ਚਲੋ, ਸਾਡਾ ਮਕਸਦ ਲਈ ਮੈਂ ਤੁਹਾਡੇ ਸਾਹਮਣੇ ਇਤਿਹਾਸ ਰੱਖਣਾ ਚਾਹੁੰਦਾ, ਉਹਨਾਂ ਕੁ ਹਿੱਸਾ। ਪੰਜਵਾਂ ਸਿਰ ਕੱਟ ਦਿੱਤਾ ਜਾਂਦਾ। ਉਹ ਪੰਜਵਾਂ ਸਿਰ ਜਿਹੜਾ ਕੱਟਿਆ ਜਾਂਦਾ ਉਹ ਕਿਉਂਕਿ ਬ੍ਰਹਮਾ ਦਾ, ਇਸ ਲਈ ਇੰਨਾ ਵੱਡਾ ਪਾਪ ਹੋਇਆ ਕਿ ਬ੍ਰਹਮ ਹੱਤਿਆ ਦਾ ਉਹ ਸਿਰ ਜਿਹੜਾ ਹੈ ਸੱਜੇ ਹੱਥ ਨਾਲ, ਕਿਉਂਕਿ ਸਿਰ ਵੱਢਿਆ ਹੈ, ਇਸ ਲਈ ਸੱਜੇ ਹੱਥ ਉੱਤੇ ਆ ਕੇ ਭਗਵਾਨ ਸ਼ਿਵ ਦੇ ਉਹ ਚੰਬੜ ਜਾਂਦਾ, ਲੱਗ ਜਾਂਦਾ। ਜਿਹੜਾ ਜਿੱਥੇ ਵੀ ਜਾਂਦੇ ਨੇ ਸਾਬਤ ਕਰਦਾ ਕਿ ਗੁਨਾਹਗਾਰ ਨੇ, ਇਹਨਾਂ ਪਾਪ ਕੀਤਾ ਹੈ, ਇਹਨਾਂ ਬ੍ਰਹਮ ਹੱਤਿਆ ਕੀਤੀ ਹੈ, ਬ੍ਰਹਮ ਹਤਿਆਰੇ ਨੇ, ਕਿਉਂਕਿ ਸਿਰ ਤਾਂ ਸਾਹਮਣੇ ਦਿਸਦਾ। ਉਹ ਹੁਣ ਸੋਚਦੇ ਨੇ ਕਿਸੇ ਤਰ੍ਹਾਂ ਮੇਰੇ ਹੱਥ ਤੋਂ ਸਿਰ ਉਤਰੇ, ਸਿਰ ਉਤਰੇ ਤਾਂ ਕਿ ਮੇਰਾ ਇਹ ਪਾਪ ਜਿਹੜਾ ਬ੍ਰਹਮ ਹੱਤਿਆ ਦਾ ਮੇਰਾ ਉੱਤਰ ਜਾ। ਅਤੇ ਇੱਕ ਇੱਕ ਤੀਰਥ 'ਤੇ ਜਾਂਦੇ ਨੇ, ਭਲਾ ਕਿਸੇ ਤੀਰਥ 'ਤੇ ਇਸ਼ਨਾਨ ਕਰਨ ਨਾਲ, ਤੀਰਥ ਕਿਸੇ ਤੀਰਥ 'ਤੇ ਪੁੰਨਦਾਨ ਕਰਨ ਨਾਲ ਉੱਥੇ ਪਹੁੰਚਣ ਨਾਲ ਮੇਰਾ ਇਹ ਪਾਪ ਖਤਮ ਹੋ ਜਾਏ। ਪਰ ਬ੍ਰਹਮ ਹੱਤਿਆ ਦਾ ਪਾਪ ਨਹੀਂ ਉੱਤਰਦਾ। ਅਖੀਰ ਭਗਵਾਨ ਵਿਸ਼ਨੂੰ ਉਹਨਾਂ ਨੂੰ ਦੱਸਦੇ ਨੇ, ਉਹ ਇੱਕ ਤੀਰਥ 'ਤੇ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਦੀ ਪੂਜਾ ਕਰਨ ਨਾਲ ਉਹ ਹੱਥ ਤੋਂ ਸਿਰ ਉੱਤਰਦਾ। ਇਸੇ ਲਈ ਉਸ ਤੀਰਥ ਦਾ ਨਾਂ ਅੱਜ ਵੀ ਕਪਾਲ ਮੋਚਨ ਹੈ। ਲਓ ਮੈਂ ਤੁਹਾਡੇ ਸਾਹਮਣੇ ਕਰਨਾ, ਅੱਜ ਵੀ ਉਸ ਤੀਰਥ ਦਾ ਨਾਂ ਤੀਰਥਾਂ ਦੀ ਗਿਣਤੀ ਵਿੱਚ ਹੈ, 68 ਤੀਰਥਾਂ ਦੀ। ਉਸ ਤੀਰਥ ਦਾ ਨਾਂ ਹੈ ਕਪਾਲ ਮੋਚਨ। ਕਪਾਲ ਦਾ ਅਰਥ ਹੁੰਦਾ ਸਿਰ, ਕਪਾਲ ਦਾ ਅਰਥ ਹੈ ਸਿਰ। ਜਿੱਥੇ ਜਾ ਕੇ ਸਿਰ ਉੱਤਰਿਆ, ਵੱਖ ਹੋਇਆ, ਕੱਟਿਆ ਗਿਆ ਹੱਥ ਨਾਲੋਂ, ਉਸਦਾ ਨਾਂ ਹੈ ਕਪਾਲ ਮੋਚਨ ਤੀਰਥ। ਹੁਣ ਸੋਚਿਓ, ਬ੍ਰਹਮਾ ਇੰਨਾ ਵੱਡਾ ਗੁਨਾਹ ਕਰ ਲਵੇ, ਬ੍ਰਾਹਮਣ ਇੰਨਾ ਵੱਡਾ ਗੁਨਾਹ ਕਰੇ ਅਤੇ ਫਿਰ ਵੀ ਉਹਨੂੰ ਸਜ਼ਾ ਦੇਣ ਵਾਲਾ ਜਿਹੜਾ ਮਨੁੱਖ ਹੈ ਉਹਨੂੰ ਬ੍ਰਹਮ ਹੱਤਿਆ ਲੱਗੇ, ਪਾਪ ਲੱਗੇ, ਤਾਂ ਫਿਰ ਪਾਪ ਤਾਂ ਰਿਜ਼ਰਵ ਹੋ ਗਿਆ। ਗੁਰਮਤ ਸਾਡੇ ਅੰਦਰ ਇੱਕ ਜਾਗਰਤੀ ਪੈਦਾ ਕਰਦੀ ਹੈ। ਸਤਿਗੁਰੂ ਕਹਿੰਦੇ ਨੇ ਭਲਿਆ ਧਰਮ ਕਰੇ ਸੋ ਧਰਮ ਹੀ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਇੱਥੇ ਕਿਸੇ ਲਈ ਕੋਈ ਲਫਜ਼ ਜੇ ਆਖੀਏ ਕਿ ਰਿਜ਼ਰਵ ਹੈ, ਬਿਲਕੁਲ ਨਹੀਂ। ਇਹ ਤਾਂ ਕਰਮਾਂ 'ਤੇ ਖਲੋਤਾ ਹੈ। ਜੇ ਉਹ ਧਰਮ ਕਰਦਾ ਹੈ ਤਾਂ ਧਰਮੀ ਹੈ, ਜੇ ਉਹ ਪਾਪ ਕਰਦਾ ਹੈ ਤਾਂ ਪਾਪੀ ਹੈ। ਪਰ ਉੱਧਰ ਮੈਂ ਹੈਰਾਨ ਹਾਂ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਿ ਇਹਨੂੰ ਨਿੰਦਾ ਆਖੋਗੇ। ਜੇ ਕਿਸੇ ਦੀ ਗੱਲ ਕਰਨੀ ਜਾਂ ਕਿਸੇ ਦੀ ਪੜਚੋਲ ਕਰਨੀ, ਉਹਨੂੰ ਪਛਾਣਨਾ, ਨਿੰਦਾ ਮੰਨ ਲਈਏ, ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ, ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਵ ਭਾਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਣ ਮੈਂ ਰੰਗ ਕੀਆ। ਹੈਂ, ਗੁਰੂ ਨਾਨਕ ਪਾਤਸ਼ਾਹ ਨਿੰਦਕ ਨੇ, ਉਹਨਾਂ ਕੋਲ ਨਿੰਦਾ ਕੀਤੀ ਹੈ। ਗੁਰੂ ਆਖ ਰਹੇ ਨੇ ਬਾਣੀ ਵਿੱਚ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਈ, ਅੰਧੇ ਗੂੰਗੇ ਅੰਧ ਅੰਧਾਰ, ਪਾਥਰਲੇ ਪੂਜੇ ਮੁਗਦ ਗਵਾਰ, ਓਏ ਜੋ ਆਪ ਡੁੱਬੇ ਤੁਮ ਕਹਾਂ ਤਰਨਹਾਰ। ਤਾਂ ਕੀ ਆਖੋਗੇ, ਗੁਰੂ ਨਾਨਕ ਨਿੰਦਾ ਕਰ ਰਿਹਾ। ਜੇ ਕਿਸੇ ਦੀ ਸੱਚਾਈ ਗੱਲ ਦੁਨੀਆ ਦੇ ਸਾਹਮਣੇ ਪ੍ਰਗਟ ਕਰਕੇ ਉਸ ਧੋਖੇ ਤੋਂ ਦੂਜਿਆਂ ਨੂੰ ਬਚਾ ਲਿਆ ਜਾਏ, ਬ੍ਰਾਹਮਣ ਨੇ ਕੀਤਾ। ਬ੍ਰਹਮ ਹੱਤਿਆ ਦਾ ਇੱਕ ਐਸਾ ਲੋਕਾਂ ਦੇ ਦਿਮਾਗ ਵਿੱਚ ਬਲਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸੇ ਲਈ ਉਸੇ ਮਿਥਾਸ ਨੂੰ ਸਾਹਮਣੇ ਰੱਖ ਕੇ ਜਦੋਂ ਵੱਡੇ ਅਪਰਾਧਾਂ ਪਾਪਾਂ ਦੀ ਗੱਲ ਕੀਤੀ, ਉੱਥੇ ਬ੍ਰਾਹਮਣ ਦੀ ਗੱਲ ਵੀ ਨਾਲ ਕਰ ਦਿੱਤੀ। ਕਹਿਣ ਲੱਗੇ, ਬ੍ਰਾਹਮਣ ਗਾਈ ਵੰਸ਼ਘਾਤ ਅਪਰਾਧ ਕਰਾਰੇ, ਭਾਈ ਸਾਹਿਬ ਦੀ ਤੋਂ ਅਪਰਾਧ ਕਰਾਰੇ, ਵੱਡੇ ਪਾਪ। ਜਿਹੜੇ ਵੱਡੇ ਪਾਪ ਦਾ ਜ਼ਿਕਰ ਕਿ ਜਦੋਂ ਲਿਸਟ ਬਣਾਈ ਨਾ, ਉਦੋਂ ਸੰਸਾਰਿਕ ਮਿਥਾਸ ਨੂੰ ਸਾਹਮਣੇ ਰੱਖਦਿਆਂ ਬ੍ਰਾਹਮਣ ਦਾ ਨਾਂ ਸਭ ਤੋਂ ਪਹਿਲਾਂ ਲਿਆ। ਬ੍ਰਾਹਮਣ ਗਾਈ ਵੰਸ਼ਘਾਤ ਅਪਰਾਧ ਕਰਾ ਰਹੇ, ਮਦ ਪੀ ਜੂਆ ਖੇਲਦੇ ਜੋ ਹੁਣ ਪਰ ਨਾਰੇ। ਹੁਣ ਆਉਣ ਵਾਲੇ ਸਮੇਂ ਵਿੱਚ ਆਪਾਂ ਨਾਲ ਨਾਲ ਵਿਚਾਰਨਾ ਕਿ ਬ੍ਰਾਹਮਣ ਜਿੰਨੇ ਵਰਜੇ ਗੁਨਾਹ ਕਰਦਾ ਰਿਹਾ, ਇਸੇ ਲਈ ਉਹ ਗੁਨਾਹਗਾਰ ਹੋ ਗਿਆ, ਕਿਉਂਕਿ ਉਹਨੂੰ ਕੋਈ ਕਿਸੇ ਕਿਸਮ ਦਾ ਦੋਸ਼ੀ ਨਾ ਠਹਿਰਾਇਆ ਜਾ ਸਕਦਾ ਸੀ, ਉਹਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਸੀ ਦਿੱਤੀ ਜਾ ਸਕਦੀ, ਉਹਦੀ ਕਿਸੇ ਕਿਸਮ ਦੀ ਪੜਚੋਲ ਅਤੇ ਆਲੋਚਨਾ ਨਹੀਂ ਹੋ ਸਕਦੀ ਸੀ। ਜੋ ਕੁਝ ਵੀ ਕਰ ਜਾਏ ਉਹ ਬ੍ਰਾਹਮਣ ਹੈ, ਜੇ ਉਹਨੂੰ ਕੋਈ ਜ਼ਰਾ ਵੀ ਅਤੇ ਖੇਚਲ ਪਹੁੰਚਾਉਂਦਾ ਹੈ ਤਾਂ ਉਹ ਬ੍ਰਹਮ ਹੱਤਿਆ ਦਾ ਪਾਪੀ ਹੈ, ਗੁਨਾਹਗਾਰ ਹੈ, ਰਿਜ਼ਰਵ ਕਰ ਦਿੱਤਾ ਗਿਆ। ਹੁਣ ਤੱਕ ਨਾ ਪਾਪ ਲਫਜ਼ ਦੀ ਕਿੰਨੀ ਨਜਾਇਜ਼ ਵਰਤੋਂ ਹੋਈ, ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਨਾ ਹੈ ਕਿ ਬ੍ਰਾਹਮਣ ਨੇ ਇਸੇ ਹੀ ਆੜ ਵਿੱਚ ਪਾਪ ਦੀ ਆੜ ਦਾ ਸਹਾਰਾ ਲੈ ਕੇ ਕਿੰਨੇ ਕਿੰਨੇ ਵੱਡੇ ਅਪਰਾਧ ਕੀਤੇ, ਫਿਰ ਵੀ ਜੇ ਸਾਡਾ ਤੁਹਾਡਾ ਮਨ ਨਾ ਮੰਨੇ ਤਾਂ ਅਸੀਂ ਸਮਝੀਏ ਬ੍ਰਾਹਮਣ ਦੀ ਪੜਚੋਲ ਨਹੀਂ ਹੋਣੀ ਚਾਹੀਦੀ ਸੀ, ਅਤੇ ਫਿਰ ਆਪਾਂ ਨੂੰ ਗੁਰੂ ਦੇ ਉਹਨਾਂ ਉਪਦੇਸ਼ਾਂ ਨੂੰ ਸਾਹਮਣੇ ਰੱਖ ਕੇ ਵੀ ਸੋਚਣਾ ਪਏਗਾ। ਗੁਰੂ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ, ਵਿਤੱਗਾ ਆਪੇ ਵੱਤੇ, ਵੱਟ ਧਾਗੇ ਅਵਰੰਗ ਹੱਤੇ, ਲਭਾੜ ਕਰੇ ਵਿਆਓ, ਕੱਢ ਕਾਗਲ ਦੱਸੇ ਰਾਓ, ਸੁਣ ਵੇਖੋ ਲੋਕਾ ਇਹ ਵਿਡਾਨ, ਮਨ ਅੰਧਾ ਨਾਉ ਸੁਜਾਨ। ਨਾ ਤਾਂ ਪੰਡਿਤ ਹੈ, ਮਨ ਦਾ ਅੰਧਾ ਹੈ, ਕੀ ਆਖੋਗੇ ਗੁਰੂ ਨੇ ਨਿੰਦਾ ਕੀਤੀ? ਸਾਨੂੰ ਪਤਾ ਹੋਵੇ ਅੱਜ ਵੀ ਸੰਤ ਸ਼ਬਦ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਬ੍ਰਾਹਮਣਿਜ਼ਮ ਵਾਂਗੂ ਤੇ ਨਿੰਦਾ ਨੂੰ ਪਾਪ ਆਖ ਕੇ ਨਾ ਸਮਝਾ ਕੇ ਨਿੰਦਾ ਕੀ ਹੈ? ਨਾ ਅਸੀਂ ਨਿੰਦਾ ਸਮਝ ਰਹੇ ਹਾਂ, ਨਿੰਦਾ ਦਾ ਅਰਥ ਕੀ ਹੈ? ਨਾ ਅਸੀਂ ਪਾਪ ਸਮਝ ਰਹੇ ਹਾਂ, ਪਾਪ ਦਾ ਅਰਥ ਕੀ ਹੈ? ਨਤੀਜਾ ਹੈ ਉਸ ਬ੍ਰਾਹਮਣਿਜ਼ਮ ਵਾਂਗੂ ਅੱਜ ਸੰਤ ਸ਼ਬਦ ਦੀ ਵਰਤੋਂ ਵੀ ਉਸੇ ਤਰ੍ਹਾਂ ਹੋ ਰਹੀ ਹੈ। ਜੇ ਕੋਈ ਸੰਤ ਦੀ ਪੜਚੋਲ ਕਰੇ ਤੇ ਇਉਂ ਹੀ ਆਖਿਆ ਜਾਂਦਾ ਇਹਨੂੰ ਬ੍ਰਹਮ ਹੱਤਿਆ ਲੱਗੇਗੀ। ਹੈ ਸੰਤਾਂ ਨਿੰਦਕ? ਪਿਛਲੇ ਦਿਹਾੜਿਆਂ ਵਿੱਚ ਕੁਝ ਐਸੇ ਲਫ਼ਜ਼, ਕੁਝ ਐਸੀਆਂ ਚੀਜ਼ਾਂ ਸੰਤ ਬਾਣੇ ਵਿੱਚ ਹੋਈਆਂ ਤੇ ਜਦੋਂ ਕਿਸੇ ਨੇ ਪੜਚੋਲ ਤੇ ਆਲੋਚਨਾ ਕੀਤੀ, ਮੈਂ ਉਹ ਸੱਜਣ ਵੀ ਵੇਖੇ ਅੰਧ ਵਿਸ਼ਵਾਸੀ ਜਿਨ੍ਹਾਂ ਨੇ ਅੱਗੋਂ ਇਸ ਗੱਲ ਦਾ ਜਵਾਬ ਕੋਈ ਨਹੀਂ ਸੀ ਕਿ ਇਸਨੇ ਸੰਤ ਬਾਣੇ ਵਿੱਚ ਗੁਨਾਹ ਕੀਤਾ, ਜਵਾਬ ਕੋਈ ਨਹੀਂ ਸੀ। ਪਰ ਇੱਕ ਬੜਾ ਖੂਬਸੂਰਤ ਜਵਾਬ ਕੱਢਿਆ ਗਿਆ, ਉਹ ਇਹ ਕਿ ਜੀ ਮਹਾਂਪੁਰਸ਼ ਜਿਹੜੇ ਨੇ ਉਹ ਆਪਣੀ ਨਿੰਦਾ ਚਾਹੁੰਦੇ ਨੇ, ਇਸ ਲਈ ਇਹੋ ਜਿਹੇ ਕੰਮ ਕਰਦੇ ਨੇ ਤਾਂ ਕਿ ਲੋਕ ਸਾਡੀ ਨਿੰਦਾ ਕਰਨ, ਸਾਡੇ ਕਪੜੇ ਨਿੰਦਕ ਤੋਂ ਹੀ ਨਿੰਦਾ ਕਰੇ ਸੋ ਹਮਰੋ ਉਮੀਦ, ਫਿਰ ਇਹ ਤੋਂ ਕੰਪੜਨ ਲੱਗ ਪਏ। ਇਹਦਾ ਮਤਲਬ ਉਹਨਾਂ ਦਾ ਹਰ ਗੁਨਾਹ ਨਿੰਦਾ ਕਰਾਉਣਾ ਵੀ ਜਿਹੜਾ ਇਹ ਉਹਨਾਂ ਲਈ ਪੁੰਨ ਹੈ। ਉਹ ਭਲੇ ਹੋ ਸਾਡਾ ਜੀਵਨ ਉਸ ਬ੍ਰਾਹਮਣਿਜ਼ਮ ਦੇ ਜਾਲ ਵਿੱਚ ਫਸੇ ਹੋਏ ਅੱਜ ਸੰਤਿਜ਼ਮ ਦੇ ਜਾਲ ਵਿੱਚ ਨਾ ਫਸ ਜਾਏ, ਬਿਲਕੁਲ ਉਹ ਸਾਡੇ ਸਾਹਮਣੇ ਤਰਤੀਬ ਆ ਰਹੀ। ਉਹਨੇ ਵੀ ਆਪਣੇ ਖਿਆਲ ਮੁਤਾਬਕ ਬ੍ਰਾਹਮਣਿਜ਼ਮ ਨੂੰ ਸਾਡੇ ਦੁਆਲੇ ਜਾਲ ਬਣਾਇਆ ਅਤੇ ਗੁਰੂ ਨੇ ਉਸ ਜਾਲ ਵਿੱਚੋਂ ਸਾਨੂੰ ਕੱਢਿਆ। ਅੱਜ ਬ੍ਰਾਹਮਣਿਜ਼ਮ ਦੀ ਥਾਂ 'ਤੇ ਬਿਲਕੁਲ ਉਸੇ ਕਿਸਮ ਦਾ ਜਾਲ ਸਾਡੇ ਸਾਹਮਣੇ ਸੰਤਿਜ਼ਮ ਦਾ ਬਣ ਗਿਆ। ਹੁਣ ਦੇਖਣਾ ਨਿੰਦਾ ਕੀ ਹੈ, ਪਾਪ ਕੀ? ਅਸੀਂ ਨਾਲ ਨਾਲ ਪੜਚੋਲ ਕਰਦੇ ਜਾਣਾ ਇਹ ਚਾਰ ਹਫ਼ਤਿਆਂ ਵਿੱਚ। ਹੁਣ ਨਿੰਦਾ ਜਾਂ ਖੁਸ਼ਾਮਦ ਦੋ ਲਫ਼ਜ਼ ਜਿਹੜੇ ਨੇ, ਨਿੰਦਾ ਦਾ ਵਿਰੋਧੀ ਸ਼ਬਦ ਹੈ ਖੁਸ਼ਾਮਦ। ਗੁਰੂ ਦੇ ਕਹਿਣ ਦਾ ਮਤਲਬ ਹੈ ਜਿਹੜੀ ਗੱਲ ਤੁਸੀਂ ਕਿਸੇ ਨੂੰ ਤੋਹਮਤ ਲਾਉਂਦੇ ਹੋ, ਅਣਹੋਣੀ ਝੂਠ ਦੀ ਆਖਦੇ ਹੋ, ਉਹ ਨਿੰਦਾ ਹੈ। ਕਿਸੇ ਵਿਅਕਤੀ ਦੀ ਪੜਚੋਲ ਨਿੰਦਾ ਨਹੀਂ। ਕਿਸੇ ਵਿਅਕਤੀ ਬਾਰੇ ਸੱਚਾਈ ਜ਼ਾਹਿਰ ਕਰਕੇ ਦੂਜੇ ਨੂੰ ਉਹਦੇ ਤੋਂ ਬਚਾਉਣਾ ਨਿੰਦਾ ਨਹੀਂ। ਨਿੰਦਾ ਹੈ ਕਿਸੇ 'ਤੇ ਝੂਠੀ ਤੋਹਮਤ ਲਾ ਕੇ ਉਹਨੂੰ ਬਦਨਾਮ ਕਰਨਾ। ਸਿੱਖ ਉਹ ਨਹੀਂ ਕਰਦਾ। ਇਹ ਜਾਣਦੇ ਹੋਇਆਂ ਕਿ ਮਹਾਨ ਜੀਵਨ ਹੈ, ਝੂਠੀਆਂ ਤੋਹਮਤਾਂ ਲਾ ਕੇ ਕਿਸੇ ਨੂੰ ਬਦਨਾਮ ਕਰਨਾ ਗੁਨਾਹ ਹੈ। ਪਰ ਜਿੱਥੇ ਸੱਚਾਈ ਹੈ, ਜਿੱਥੇ ਪਰੂਫ ਹੋਣ, ਜਿੱਥੇ ਜੀਵਨ ਬਰਬਾਦ ਕੀਤੇ ਜਾ ਰਹੇ ਹੋਣ, ਜੇ ਉਸ ਚੀਜ਼ ਨੂੰ ਅਸੀਂ ਸਮਾਜ ਵਿੱਚ ਲਿਆ ਕੇ ਅਤੇ ਸਮਾਜ ਨੂੰ ਉਸ ਪੜਾਅ ਤੋਂ, ਉਸ ਮੋੜ ਤੋਂ ਬਚਾ ਸਕੀਏ, ਤਾਂ ਇਹਦੇ ਵਰਗਾ ਪੁੰਨ ਕੋਈ ਨਹੀਂ। ਸਾਨੂੰ ਖੁਸ਼ਾਮਦ ਲਫ਼ਜ਼ ਕੀ ਹੈ? ਖੁਸ਼ਾਮਦ ਵੀ ਇਹ ਹੋਈ, ਕਿਸੇ ਦੀ ਉਪਮਾ ਕਰਨਾ ਖੁਸ਼ਾਮਦ ਨਹੀਂ। ਜੇ ਕੋਈ ਉਪਮਾ ਕਰਨਾ ਖੁਸ਼ਾਮਦ ਹੋਵੇ ਤਾਂ ਗੁਰੂ ਇਹ ਗੱਲ ਕਿਉਂ ਆਖੇ ਸੱਚੇ ਮਾਰਗ ਚੱਲਦੇ ਹਾਂ? ਗੁਰਬਾਣੀ ਹਰ ਗੱਲ ਦਾ ਜਵਾਬ ਦਿੰਦੀ ਹੈ। ਗੁਰੂ ਆਖਦੇ ਨੇ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ। ਭਲਿਆ ਜੇ ਚੰਗੇ ਕੰਮ ਕਰੇਗਾ, ਚੰਗੇ ਪਾਸੇ ਚੱਲੇਗਾ, ਸਾਰਾ ਜਹਾਨ, ਸਾਰੀ ਦੁਨੀਆ ਤੇਰੀ ਉਪਮਾ ਕਰੇਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਹਰ ਪਾਸੇ ਤੇਰੀ ਉਪਮਾ ਹੋਵੇਗੀ। ਹੁਣ ਜੇ ਉਪਮਾ ਤੇਰੇ ਚੰਗੇ ਕਰਮਾਂ ਕਰਕੇ ਹੋ ਰਹੀ ਹੈ, ਸੱਚੇ ਮਾਰਗ ਚੱਲਣ ਕਰਕੇ ਹੋ ਰਹੀ ਹੈ, ਤਾਂ ਉਪਮਾ ਹੈ। ਪਰ ਜੇ ਕੇਵਲ ਸੱਚੇ ਮਾਰਗ 'ਤੇ ਨਾ ਚੱਲ ਕੇ ਤੇਰੀ ਦੌਲਤ ਜਾਂ ਤੇਰੇ ਬਾਜ਼ੂ ਬਲ ਤੋਂ ਡਰਦਿਆਂ ਕੁਛ ਲੋਕ ਖੁਸ਼ਾਮਦ ਕਰ ਰਹੇ ਨੇ, ਉਹ ਖੁਸ਼ਾਮਦ ਹੈ, ਉਹ ਉਪਮਾ ਨਹੀਂ। ਅਸੀਂ ਉਹ ਵੀ ਦੇਖਦੇ ਹਾਂ ਜਿਨ੍ਹਾਂ ਦਾ ਜੀਵਨ ਉਚੇਰਾ ਨਹੀਂ, ਪਰ ਗੁਰਦੁਆਰੇ ਅਸਥਾਨਾਂ 'ਤੇ ਵੀ ਜਦੋਂ ਉਹ ਪੁੱਜਦੇ ਨੇ, ਜਦੋਂ ਉਹ ਪਹੁੰਚਦੇ ਨੇ, ਉਹਨਾਂ ਦੇ ਗੁਣਾਂ, ਜਿਹੜੇ ਗੁਣ ਨੇੜੇ ਤੇੜੇ ਵੀ ਨਹੀਂ ਟੁੱਕੇ ਹੁੰਦੇ, ਉਹਨਾਂ ਗੁਣਾਂ ਦਾ ਜ਼ਿਕਰ ਕਰ ਕਰਕੇ ਵੀ ਉਹਨਾਂ ਦੇ ਗੱਲ ਹਰ ਪਾਏ ਜਾਂਦੇ ਨੇ, ਉਹਨਾਂ ਦੀ ਉਪਮਾ ਕੀਤੀ ਜਾਂਦੀ, ਉਹਨੂੰ ਖੁਸ਼ਾਮਦ ਕਹਿੰਦੇ ਨੇ। ਸੱਚੀ ਉਪਮਾ ਨੂੰ ਖੁਸ਼ਾਮਦ ਨਹੀਂ ਕਹਿੰਦੇ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਇੱਥੋਂ ਤੱਕ, ਕਹਿਣ ਲੱਗੇ ਮੈਂ ਉਹ ਲੋਕ ਵੇਖਣਾ ਜਿਹੜੇ ਕੇਵਲ ਖੁਸ਼ਾਮਦ ਕਰਦੇ ਨੇ, ਅਤੇ ਮੈਂ ਉਹ ਲੋਕ ਦੇਖਣਾ ਜਿਹੜੇ ਕੇਵਲ ਨਿੰਦਾ ਕਰਦੇ ਨੇ। ਅਤੇ ਨਿੰਦਕ ਉਹ ਨੇ ਜਿਹੜੇ ਕਿਸੇ ਦੇ ਗੁਣਾਂ ਨੂੰ ਜਾਣਦਿਆਂ ਹੋਇਆਂ ਫਰਜ਼ੀ ਕਿਸਮ ਦੀਆਂ ਤੋਹਮਤਾਂ ਲਾ ਕੇ ਉਹਨੂੰ ਬਦਨਾਮ ਕਰਨਾ ਚਾਹੁੰਦੇ ਨੇ। ਖੁਸ਼ਾਮਦੀ ਉਹ ਲੋਕ ਨੇ ਜਿਹੜੇ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ, ਕੁੱਲ੍ਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਰੱਜ। ਹੁਣ ਇੱਥੇ ਕੁੱਲ੍ਹਾਂ ਦਿੰਦੇ ਕੀ ਹੋਇਆ, ਸਿਰ ਦੀ ਦਸਤਾਰ, ਕੁੱਲ੍ਹਾ ਦਸਤਾਰ ਦੇ ਉੱਪਰ ਹੁੰਦਾ ਸੀ, ਅਤੇ ਵੱਡੇ ਵੱਡੇ ਚੌਧਰੀ ਜਿਹੜੇ ਨੇ ਉਹਨਾਂ ਦੀ ਅਮੀਰੀ, ਉਹਨਾਂ ਦੀ ਵਡਿਆਈ ਦੀ ਨਿਸ਼ਾਨੀ ਹੁੰਦੀ ਸੀ। ਕਿਸੇ ਨੂੰ ਪੱਗ ਦੇਣੀ, ਅੱਜ ਵੀ ਅਸੀਂ ਸ਼ਰਧਾ ਦਾ ਅਤੇ ਵਡਿਆਈ ਦਾ ਚਿੰਨ੍ਹ ਸਮਝਦੇ ਹਾਂ, ਕਿਸੇ ਨੂੰ ਦਸਤਾਰ ਦੇਣੀ। ਕਹਿਣ ਲੱਗੇ ਜਿਹੜੇ ਲੋਕ ਕੇਵਲ ਇਸੇ ਲਈ ਕੁੱਲ੍ਹਾਂ ਦਿੰਦੇ ਨੇ ਕਿ ਉਹਦੀ ਖੁਸ਼ਾਮਦ ਕਰਨੀ ਹੈ, ਉਹ ਵੀ ਬਾਬਲੇ ਨੇ, ਅਤੇ ਜਿਹੜੇ ਕੁੱਲ੍ਹਾਂ ਲੈਂਦੇ ਨੇ ਅੰਦਰ ਗੁਣ ਨਹੀਂ ਪਰ ਐਵੇਂ ਖੁਸ਼ਾਮਦ ਵਜੋਂ ਦਿੱਤੀ ਹੋਈ ਕਿਸੇ ਦੀ ਪੱਗ ਸਿਰ 'ਤੇ ਧਰ ਲੈਂਦੇ ਨੇ, ਆਖਦੇ ਨੇ ਮੈਨੂੰ ਬੜਾ ਮਾਣ ਸਨਮਾਨ ਮਿਲਿਆ, ਉਹ ਵੀ ਬੜੇ ਨਿਰੱਜ ਨੇ। ਕੁੱਲ੍ਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਿਰੱਜ। ਕਹਿਣ ਲੱਗੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਆਖੇ ਚੂਹਾ ਆਪਣੀ ਖੁੱਡ ਵਿੱਚ ਇਕੱਲਾ ਆਪੇ ਤਾਂ ਵੜ ਨਹੀਂ ਸਕਦਾ, ਆਪਣੇ ਜੀਵਨ ਦੇ ਘਰ ਵਿੱਚ ਆਪਣੇ ਜੋਗਾ ਤਾਂ ਹੈ ਨਹੀਂ, ਪਰ ਜੇ ਭਲਾ ਉਹ ਆਪਣੇ ਲੱਕ ਨਾਲ ਛੱਜ ਬੰਨ ਲਵੇ ਚੌੜਾ, ਅਤੇ ਆਖੇ ਮੈਂ ਉਸ ਖੁੱਡ ਵਿੱਚ ਪ੍ਰਵੇਸ਼ ਕਰ ਜਾਵਾਂ, ਨਹੀਂ ਕਰ ਸਕਦਾ। ਕਹਿਣ ਲੱਗੇ ਇਹ ਹਾਲਤ ਉਹਨਾਂ ਲੋਕਾਂ ਦੀ ਹੁੰਦੀ ਹੈ, ਉਹ ਜੀਵਨ ਵਿੱਚ ਇਸ ਕਿਸਮ ਦੇ ਹੁੰਦੇ ਨੇ ਵੀ ਜਿੱਥੇ ਜਾਣ ਉਹ ਆਪਣੇ ਮਗਰ ਇੱਕ ਹਉਮੈ ਹੰਕਾਰ ਦਾ ਛੱਜ ਬੰਨੀ ਫਿਰਦੇ ਨੇ, ਉਹਨਾਂ ਨੂੰ ਟਿਕਾਣਾ ਕੋਈ ਨਹੀਂ ਮਿਲਦਾ। ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ। ਕਹਿਣ ਲੱਗੇ ਇਸ ਲਈ ਖੁਸ਼ਾਮਦ ਵੀ ਨਾ ਕਰ, ਜੇ ਤੈਨੂੰ ਗੁਣ ਨਹੀਂ ਦਿਸਦਾ ਤਾਂ ਕਿਸੇ ਆਪਣੀ ਲੋੜ ਪਿੱਛੇ ਖੁਸ਼ਾਮਦੀ ਲਫ਼ਜ਼ ਨਾ ਵਰਤ। ਅਸੀਂ ਵਰਤਨੇ ਹਾਂ, ਪਤਾ ਹੁੰਦਾ ਹੈ, ਵਿਚਾਰੇ ਗ੍ਰੰਥ ਸਿੰਘ ਵੀ ਕਰਦੇ ਨੇ, ਪਤਾ ਹੁੰਦਾ ਇਹਦਾ ਜੀਵਨ ਕੀ ਹੈ, ਪਰ ਅਰਦਾਸ ਕਰਨ ਆਖਣਗੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਦੇ ਬਖਸ਼ਿਓ ਮਹਾਨ ਗੁਰਸਿੱਖ ਕਰਨੇ ਆ। ਇਸੇ ਤਰ੍ਹਾਂ ਦੂਜਾ ਪੱਖ ਆ ਜਾਂਦਾ, ਜਾਣਦਿਆਂ ਹੋਇਆਂ ਕਿ ਫਲਾਣਾ ਆਦਮੀ ਜੀਵਨ ਦਾ ਚੰਗਾ, ਉਹਨੇ ਕੋਈ ਗੁਨਾਹ ਨਹੀਂ ਕੀਤਾ, ਫਿਰ ਅਸੀਂ ਉਹਦੇ 'ਤੇ ਤੋਹਮਤਾਂ ਲਾ ਕੇ ਇਸ ਲਈ ਬਦਨਾਮ ਕਰਦੇ ਹਾਂ ਕਿਉਂਕਿ ਸਾਡੀ ਮਰਜ਼ੀ ਨਾਲ ਨਹੀਂ ਚੱਲਦਾ। ਅਤੇ ਗੁਰੂ ਨੇ ਇਹੋ ਦੋਨੋਂ ਗੱਲਾਂ ਇੱਕ ਪਾਸੇ ਰੱਖੀਆਂ, ਕਹਿਣ ਲੱਗੇ ਨਾ ਨਿੰਦਾ ਚੰਗੀ ਹੈ ਨਾ ਖੁਸ਼ਾਮਦ ਚੰਗੀ ਹੈ। ਇਸੇ ਲਈ ਕਹਿਣ ਲੱਗੇ ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦ ਕਾ, ਮੂੰਹ ਕਾਲੇ ਤਿੰਨਾ ਨਿੰਦ ਕਾ ਨਰਕੇ ਕੋਰ ਪਚਨ। ਹੁਣ ਸੋਚਿਓ ਜੇ ਇਸਦਾ ਮਤਲਬ ਸੱਚੀ ਗੱਲ ਆਖਣ ਦਾ ਮਤਲਬ ਨਿੰਦਾ ਹੋਵੇ ਤਾਂ ਫਿਰ ਗੁਰੂ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਇੱਕ ਗੱਲ ਆਖ ਰਹੇ ਨੇ, ਕਹਿੰਦੇ ਨੇ ਮੈਂ ਕੀ ਦੇਖਦਾ ਹਾਂ, ਇੱਕ ਕੰਦ ਮੂਲ ਚੁਣ ਖਾਏ ਵਣ ਖੰਡ ਵਾਸਾ, ਇੱਕ ਭਗਵਾ ਵੇਸ ਕਰ ਫਿਰੇ ਯੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ। ਅੱਗੇ ਜਾ ਕੇ ਕਹਿਣ ਲੱਗੇ ਬਿਰਥਾ ਜਨਮ ਗਵਾਇਣ ਨਾ ਗਿਰਹੀ ਨਾ ਉਦਾਸਾ, ਬਲਕਿ ਇੱਥੋਂ ਤੱਕ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਹਿਰਦੇ ਜਿਨ ਕੇ ਕਪਟ ਵੱਸੈ ਬਾਣੀ ਦੀ ਤੁਕ ਹੈ। ਹੁਣ ਇਸ ਨੂੰ ਨਿੰਦਾ ਆਖੋਗੇ, ਇੱਕ ਪਾਸੇ ਆਖ ਰਹੇ ਨੇ ਗੁਰੂ ਆਪਣੀ ਰਸਨਾ ਤੋਂ ਕਿ ਸੰਤ ਕੇ ਨਿੰਦਾ ਨਾਨਕਾ ਬਾਰ ਬਾਰ ਅਵਤਾਰ, ਪਰ ਦੂਜੇ ਪਾਸੇ ਬਾਣੀ ਵਿੱਚ ਇਹ ਗੱਲ ਆਖ ਰਹੇ ਨੇ, ਕਹਿੰਦੇ ਨੇ ਹਿਰਦੇ ਜਿਨ ਕੇ ਕਪਟ ਵੱਸੈ, ਬਾਹਰੋਂ ਸੰਤ ਕਹਾਏ। ਗੁਰਬਾਣੀ ਵੀ ਸਪਸ਼ਟ ਹੈ, ਹਿਰਦੇ ਜਿਨ ਕੇ ਕਪਟ ਵੱਸੈ, ਬਾਹਰੋਂ ਸੰਤ ਕਹਾਏ। ਕਹਿਣ ਲੱਗੇ ਤਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਏ। ਇਸ ਲਈ ਆਪਣੀ ਜ਼ਬਾਨ ਤੋਂ ਆਖ ਦਿੱਤਾ ਅਸੰਤ ਅਨਾੜੀ, ਉੱਥੇ ਲਫ਼ਜ਼ ਵੀ ਸੰਤ ਨਹੀਂ ਨਾਲ ਆੜਾ ਲਗਾ ਦਿੱਤਾ, ਭਾਵ ਉਹ ਸੰਤ ਨਹੀਂ। ਗੱਲ ਸਾਡੇ ਤੇ ਤੈ ਧੋਤੀਆਂ ਤੇਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਗਲ ਵਿੱਚ ਮਾਲਾਂ ਪਾਈਆਂ ਹੋਈਆਂ, ਸੰਤ ਵਾਲਾ ਭੇਖ ਬਣਾਇਆ ਹੋਇਆ ਲੰਬੇ ਚੋਲੇ ਪਰ, ਸਾਡੇ ਕੋਲ ਕੇਵਲ ਅਤੇ ਕੇਵਲ ਇਹ ਕਸਵੱਟੀ ਰਹਿ ਗਈ ਹੈ, ਉਹਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ। ਗੁਰੂ ਨੇ ਸੰਤ ਦੀ ਉਪਮਾ ਕੀਤੀ ਹੈ, ਆਪਾਂ ਆਉਣ ਵਾਲੇ ਸਮੇਂ ਵਿੱਚ ਦੇਖਣਾ ਵੀ ਜਿਸ ਸੰਤ ਦੀ ਉਪਮਾ ਕੀਤੀ ਹੈ ਬਕਾਇਦਾ ਉਹਦੀ ਐਗਜ਼ਾਮਪਲ ਵੀ ਦਿੱਤੇ ਨੇ ਆਪਣੀ ਰਸਤਿਆਂ ਤੋਂ, ਉਹਦੀ ਮਰਿਆਦਾ ਵੀ ਦੱਸੀ ਹੈ ਕਿ ਸੰਤ ਕੀ ਹੈ, ਲੇਕਿਨ ਅਸੀਂ ਉਸ ਮਰਿਆਦਾ ਨੂੰ ਨਹੀਂ ਪਰਖਦੇ, ਅਸੀਂ ਕੇਵਲ ਪਹਿਰਾਵੇ ਨੂੰ ਦੇਖਦੇ ਹਾਂ। ਅਤੇ ਗੁਰੂ ਨੇ ਪਹਿਰਾਵੇ ਬਾਰੇ ਆਖ ਦਿੱਤਾ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ ਜਿਨ੍ਹਾਂ ਨੇ ਗਲ ਵਿੱਚ ਮਾਲਾਂ ਪਾਈਆਂ ਹੋਈਆਂ ਨੇ, ਬੜੇ ਚਮਕਾ ਚਮਕਾ ਕੇ ਹੱਥ ਵਿੱਚ ਗੜਵੇ ਫੜੇ ਹੋਏ ਨੇ। ਇੱਕ ਗੜਵਈ ਗੜਵੇ ਵਾਲਾ ਸਿੰਘ ਨਾਲ ਨਾਲ ਤੁਰਿਆ ਜਾਂਦਾ ਹੁੰਦਾ, ਉਹਦੇ ਮੋਢੇ 'ਤੇ ਪਰਨਾ ਹੁੰਦਾ, ਅੱਗੇ ਅੱਗੇ ਸੰਤ ਜਾ ਰਿਹਾ, ਪਿੱਛੇ ਪਿੱਛੇ ਗੜਵਈ ਜਾ ਰਿਹਾ। ਗੁਰੂ ਨੂੰ ਆਖਣਾ ਪਿਆ, ਕਹਿਣ ਲੱਗੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਕਹਿਣ ਲੱਗੇ ਓਏ ਹਰ ਕੇ ਸੰਤ ਨਾ ਆਖੀਏ। ਕੀ ਆਖੋਗੇ, ਗੁਰੂ ਨਿੰਦਾ ਕਰ ਰਿਹਾ, ਸਾਨੂੰ ਪੜਚੋਲ ਸਿਖਾ ਰਿਹਾ। ਜਿਸ ਦਿਨ ਅਸੀਂ ਗੁਰੂ ਦੀ ਰਚਨਾ ਤੋਂ ਸੰਤ ਸ਼ਬਦ ਦੀ ਪੜਚੋਲ ਕਰ ਲਵਾਂਗੇ, ਵਿਸ਼ਵਾਸ ਕਰਿਓ, ਫਿਰ ਅਸੀਂ ਸੰਤ ਦੀ ਉਪਮਾ ਤੋਂ ਨਫ਼ਰਤ ਨਹੀਂ ਕਰਾਂਗੇ, ਲੇਕਿਨ ਸੰਤ ਦੇ ਗੁਣਾਂ ਦੀ ਉਪਮਾ ਹੋਵੇਗੀ, ਫਿਰ ਸੰਤ ਦੇ ਭੇਖ ਦੀ ਉਪਮਾ ਨਹੀਂ ਹੋਵੇਗੀ। ਉੱਥੇ ਵਿੱਚ ਅਸੀਂ ਫਸ ਰਹੇ ਹਾਂ, ਉੱਥੇ ਅਸੀਂ ਸੰਤ ਸ਼ਬਦ ਦੀ ਨਜਾਇਜ਼ ਵਰਤੋਂ ਉਸ ਬ੍ਰਾਹਮਣਿਜ਼ਮ ਵਾਂਗ ਹੋ ਰਹੀ ਹੈ, ਜਿਵੇਂ ਬ੍ਰਾਹਮਣਿਜ਼ਮ ਦੀ ਨਜਾਇਜ਼ ਵਰਤੋਂ ਹੋਈ ਅਤੇ ਆਖਿਆ ਗਿਆ ਬ੍ਰਾਹਮਣ ਜਿੰਨੇ ਮਰਜ਼ੀ ਗੁਨਾਹ ਕਰ ਲਏ ਉਹਨੂੰ ਕੋਈ ਪਾਪ ਨਹੀਂ ਲੱਗਦਾ, ਉਹਨੂੰ ਕੋਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਤੇ ਜਿੰਨਾ ਬਰਬਾਦੀ ਹੋਈ ਇਸ ਕੌਮ ਦੀ, ਜਿੰਨੀ ਹਿੰਦੁਸਤਾਨ ਦੀ ਪ੍ਰਜਾ ਦੇ ਜੀਵਨ ਦੀ ਬਰਬਾਦੀ ਹੋਈ, ਉਹਦਾ ਕਾਰਨ ਕੇਵਲ ਆਹ ਪਾਪ ਸੀ ਜਿਹੜਾ ਲੋਕਾਂ ਦੇ ਦਿਮਾਗ ਵਿੱਚ ਸੀ ਕਿ ਬ੍ਰਾਹਮਣ ਨੂੰ ਦੋਸ਼ੀ ਠਹਿਰਾਉਣਾ ਪਾਪ ਹੈ। ਔਰ ਕਦੀ ਇੱਕ ਕੌੜੀ ਸੱਚਾਈ ਨੂੰ ਆਪਣੇ ਹਿਰਦੇ ਵਿੱਚ ਮੰਨਿਓ, ਇਹ ਕੌੜੀ ਸੱਚਾਈ ਹੈ, ਸੱਚ ਕਈ ਵਾਰ ਕੌੜਾ ਹੁੰਦਾ ਹੈ, ਉਸ ਬ੍ਰਾਹਮਣਿਜ਼ਮ ਵਾਂਗੂ ਅੱਜ ਸਾਡੇ ਹਿਰਦਿਆਂ ਵਿੱਚ ਵੀ ਸੰਤ ਸ਼ਬਦ ਦਾ ਉਹੋ ਨਜਾਇਜ਼ ਵਰਤੋਂ ਹੋ ਰਹੀ ਹੈ। ਅਸੀਂ ਵੀ ਇਹੋ ਹੀ ਆਖਣ ਲੱਗ ਪਏ ਹਾਂ, ਜਿੰਨੇ ਮਰਜ਼ੀ ਜੋ ਕੁਝ ਹੁੰਦਾ ਜੀ, ਸਾਨੂੰ ਨਹੀਂ ਪਤਾ, ਮਹਾਂਪੁਰਸ਼ਾਂ ਦੀਆਂ ਮਹਾਂਪੁਰਸ਼ ਜਾਣਨ। ਮੈਂ ਤਾਂ ਹੁਣੇ ਤੋਂ ਨਰਜ਼ ਕੀਤੀ ਹੈ ਵੀ ਇੱਥੋਂ ਤੱਕ ਸਭ ਕੁਝ ਪ੍ਰਗਟ ਹੋਣ 'ਤੇ ਜਦੋਂ ਕੋਈ ਜਵਾਬ ਨਾ ਹੋਇਆ ਤਾਂ ਇਹ ਕਹਿਣਾ ਸ਼ੁਰੂ ਕਰਤਾ ਵੀ ਮਹਾਂਪੁਰਸ਼ ਆਪਣੀ ਨਿੰਦਾ ਆਪ ਕਰਾਉਂਦੇ ਨੇ। ਇਹਦੇ ਵਿੱਚ ਵੀ ਉਹਨਾਂ ਦਾ ਪਲ ਹੈ। ਤੋ ਇੱਕ ਖਿਆਲ ਕਰਿਓ, ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਓਏ ਹਰ ਕੇ ਸੰਤ ਨਾ ਆਖੀਏ, ਨਾਲ ਫੈਸਲਾ ਦਿੱਤਾ, ਕਹਿਣ ਲੱਗੇ ਬਨਾਰਸ ਕੇ ਠੱਗ। ਮੈਨੂੰ ਬਨਾਰਸ ਦੇ ਠੱਗ ਕਦੀ ਮਸ਼ਹੂਰ ਸਨ, ਕਿਉਂਕਿ ਔਰ ਦੇਖਣਾ ਇਹ ਹੈ ਕਿ ਠੱਗ ਜਿਹੜੇ ਨੇ ਬਨਾਰਸ ਵਿੱਚ ਹੀ ਕਿਉਂ, ਆ ਵੀ ਦੇਖਣਾ ਗੁਰਬਾਣੀ। ਔਰ ਇਹ ਗੱਲ ਕੋਈ ਇੱਕ ਨਹੀਂ ਬਾਣੀ ਵਿੱਚ ਆਈ ਹੋਵੇ, ਵੈਸੇ ਵੀ ਮਸ਼ਹੂਰ ਸੀ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੈ ਠੱਗ ਬਨਾਰਸ ਵਿੱਚ, ਬਨਾਰਸ ਦਾ ਧਰਮ ਸਥਾਨ ਹੈ, ਧਰਮ ਦਾ ਕੇਂਦਰ ਹੈ ਬਨਾਰਸ ਸ਼ਹਿਰ, ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਡਾ ਧਰਮ ਕੇਂਦਰ ਹੈ। ਧਰਮ ਦੇ ਮੈਸੇਜ ਜਿੰਨੇ ਉੱਥੋਂ ਪੈਦਾ ਹੋਏ ਨੇ, ਜਿੰਨੇ ਉੱਥੇ ਸ਼ਾਸਤਰ ਪੜ੍ਹੇ ਗਏ, ਜਿੰਨੇ ਉੱਥੇ ਲਿਖੇ ਗਏ, ਜਿੰਨੀਆਂ ਧਾਰਮਿਕ ਪੁਸਤਕਾਂ ਉੱਥੇ ਲਿਖੀਆਂ ਗਈਆਂ, ਜਿੰਨੀਆਂ ਬ੍ਰਹਮ ਦੀਆਂ ਵਿਚਾਰਾਂ ਉੱਥੇ ਹੋਈਆਂ, ਉਸੇ ਦਾ ਨਾਂ ਤਾਂ ਬਨਾਰਸ ਹੈ, ਕਾਸ਼ੀ, ਜਿੱਥੋਂ ਲੋਕ ਧਰਮ ਪੜ੍ਹਨ ਜਾਂਦੇ ਸਨ। ਕਿਉਂਕਿ ਧਰਮ ਦੇ ਨਾਂ 'ਤੇ ਠੱਗੀਆਂ ਹੋ ਰਹੀਆਂ ਸਨ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਨਾ ਆਪਣੀ ਰਸਨਾ ਤੋਂ ਕਿ ਮੈਂ ਦੇਖਦਾ ਕੀ ਹਾਂ ਕਿ ਸੰਸਾਰ ਦੀ ਗਤੀ ਸਾਧੂ ਬਿਨਾਂ ਨਹੀਂ, ਪਰ ਸਾਧੂ ਕੋਈ ਨਹੀਂ। ਦੋਨੋਂ ਗੱਲਾਂ ਭਾਈ ਸਾਹਿਬ ਨੇ ਇਕੱਠੀਆਂ ਕਰ ਦਿੱਤੀਆਂ। ਕਹਿਣ ਲੱਗੇ ਸਾਧੂ ਬਿਨਾਂ ਸੰਸਾਰ ਦੀ ਗਤੀ ਨਹੀਂ, ਪਰ ਸਾਧੂ ਕੋਈ ਨਹੀਂ। ਸਾਧ ਨਾ ਦਿਸੈ ਜੱਗ ਵਿੱਚ ਕੋ ਆ, ਸਾਧੂ ਬਿਨਾਂ ਗਤੀ ਨਹੀਂ, ਪਰ ਸੰਸਾਰ ਵਿੱਚ ਮੈਨੂੰ ਸਾਧੂ ਕੋਈ ਦਿਸਦਾ ਨਹੀਂ। ਇਹੋ ਹਾਲਤ ਅੱਜ ਸਾਡੀ ਹੈ, ਅਸੀਂ ਕੇਵਲ ਉਸ ਬ੍ਰਹਮਨਿਜ਼ਮ ਵਾਂਗੂ ਇੱਕ ਲਫ਼ਜ਼ ਦੇ ਦੁਆਲੇ ਖਲੋਤੇ ਹਾਂ ਜਿਹੜਾ ਸੰਤ ਦੀ ਪੜਚੋਲ ਕਰੇ ਜੀ, ਸੰਤ ਦੀ ਨਿੰਦਾ ਹੈ, ਨਾ ਨਾ ਨਾ। ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਉਸ ਬ੍ਰਹਮਨਿਜ਼ਮ ਵਾਂਗੂ ਸਾਡਾ ਜੀਵਨ ਵੀ ਉਸੇ ਹੀ ਜਾਲ ਵਿੱਚ ਫਸ ਰਿਹਾ। ਗੁਰੂ ਨੇ ਸਪਸ਼ਟ ਹੋ ਕੇ ਆਖਿਆ, ਕਹਿਣ ਲੱਗੇ ਭਲਿਆ ਓਏ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਕੱਲ੍ਹ ਆਉਣ ਵਾਲੇ ਸਮੇਂ ਵਿੱਚ ਅਗਲੇ ਵਿੱਚ ਮੈਂ ਚਾਹਾਂਗਾ ਨਾਲ ਨਾਲ ਥੋੜ੍ਹਾ ਥੋੜ੍ਹਾ ਗੁਰਬਾਣੀ ਵਿੱਚੋਂ ਨਵੇਂ ਨਵੇਂ ਐਗਜ਼ਾਮਪਲ ਅਤੇ ਉਦਾਹਰਣ ਜਾਂ ਇਤਿਹਾਸ ਵਿੱਚੋਂ ਦੇ ਕੇ ਆਪਾਂ ਇਹ ਚਾਰ ਵੀਕਾਂ ਅੰਦਰ ਇਸ ਅਸ਼ਟਪਦੀ ਦੇ ਦਰਮਿਆਨ ਇਹਦੇ ਦੋਨੋਂ ਪੱਖ ਸਮਝ ਲਈਏ। ਤਾਂ ਕਿ ਇਸ ਸ਼ਰਧਾ ਦਾ, ਇਸ ਸਤਿਕਾਰ ਦਾ ਕੋਈ ਨਜਾਇਜ਼ ਫਾਇਦਾ ਉਠਾ ਕੇ ਸਿੱਖੀ ਨੂੰ ਬਰਬਾਦ ਨਾ ਕਰ ਸਕੇ। ਸਿੱਖੀ ਨੂੰ ਬ੍ਰਹਮਣਿਜ਼ਮ ਵਿੱਚੋਂ ਗੁਰੂ ਨੇ ਕੱਢਿਆ ਸੀ, ਪਰ ਬਦਲਵੇਂ ਨਾਮ ਥੱਲੇ ਹੁਣ ਸੰਤ ਇਜ਼ਮ ਵਿੱਚ ਫਸ ਰਿਹਾ। ਉਹਦੇ ਵਿੱਚੋਂ ਬਚਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਗੁਰੂ ਨੇ ਜਿਹੜੇ ਅਸਲ ਸੰਤ ਬਿਰਤੀ ਹੈ ਨਾ, ਜਿਹੜੀ ਸੰਤ ਅਵਸਥਾ ਹੈ, ਉਹਨੂੰ ਸਪਸ਼ਟ ਕੀਤਾ ਅਤੇ ਕਹਿਣ ਲੱਗੇ ਧਰਮ ਕਰੇ ਸੋ ਧਰਮੀ ਨਾਮ ਹੋਵੇ। ਜਿਹੜੇ ਜੀਵਨ ਕਰਕੇ ਸੰਤ ਨੇ, ਉਹਦੀ ਨਿਸ਼ਾਨੀ ਹੈ, ਉਹਦੀਆਂ ਨਿਸ਼ਾਨੀਆਂ ਅੱਗੇ ਨਾਲ ਨਾਲ ਦੱਸਣਗੇ। ਕਹਿਣ ਲੱਗੇ ਉਹਦੀ ਨਿਸ਼ਾਨੀ ਹੈ, ਆਪਣੀ ਬਾਣੀ ਵਿੱਚ ਰਸਨਾ ਤੋਂ ਬਾਰ ਬਾਰ ਆਖ ਦਿੱਤਾ, ਰੰਗ ਹੱਸੇ ਰੰਗ ਰੋਵੇ ਚੋ ਪਰਵਾਹ ਨਾ ਹੀ ਕਿਸੇ ਕੇਰੀ, ਬਾੜ ਸੱਚੇ ਨਾ ਹੈ। ਉਹਨੂੰ ਸੰਸਾਰ ਨਾਲ ਐਸਾ ਕੋਈ ਲਗਾਓ ਨਹੀਂ, ਪਰਵਾਹ ਨਾ ਹੀ ਕਿਸੇ ਕੇਰੀ, ਬੇਪਰਵਾਹ ਸਦਾ ਰੰਗ ਹਰ ਕੇ, ਸੰਤਨ ਅਵਰ ਨਾ ਕਾਹੂੰ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਂਕੋ ਪਾਕ ਸੁਆਮੀ। ਹੁਣ ਆਪਾਂ ਨਾਲ ਨਾਲ ਤੋਲਣਾ ਕਿ ਗੁਰੂ ਸੰਤ ਦੀ ਅਵਸਥਾ ਜਾਂ ਸੰਤ ਦਾ ਜੀਵਨ, ਉਹਦੀ ਪਰਿਭਾਸ਼ਾ ਕੀ ਕਰ ਰਿਹਾ ਅਤੇ ਸਾਡੇ ਸਾਹਮਣੇ ਕਿਹੜੀ ਹੈ, ਅਤੇ ਜੇ ਇਸ ਪਰਿਭਾਸ਼ਾ ਨੂੰ ਸਮਝਦਿਆਂ ਹੋਇਆਂ ਵੀ ਅਸੀਂ ਪੜਚੋਲ ਨਾ ਕੀਤੀ ਤਾਂ ਸਾਡਾ ਨੁਕਸਾਨ ਕੀ ਹੋ ਰਿਹਾ ਅਤੇ ਕੀ ਹੋਵੇਗਾ। ਇਹ ਸਾਰੀਆਂ ਗੱਲਾਂ ਆਪਾਂ ਆਉਣ ਵਾਲੇ ਸਮੇਂ ਵਿੱਚ ਸਮਝਣੀਆਂ ਨੇ, ਕਿਉਂਕਿ ਸਤਿਗੁਰੂ ਨੇ ਸੰਤ ਸ਼ਬਦ ਦੀ ਉਸਤਤ ਕੀਤੀ ਹੈ। ਸੱਚ ਨੂੰ ਸੱਚ ਆਖਣਾ ਕੋਈ ਗੁਨਾਹ ਨਹੀਂ, ਗੁਰੂ ਆਖ ਰਹੇ ਨੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੋ ਜਨ ਉਧਰਨ ਹਾਰ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਬਹੁਰ ਬਹੁਰ ਅਵਤਾਰ, ਬਹੁਰ ਬਹੁਰ ਅਵਤਾਰ। ਜਿੱਥੋਂ ਵੀ ਕੁਝ ਸੌਖਾ ਮਨੁੱਖ ਦੇ ਜੀਵਨ ਦਾ ਉਪਰਾਲਾ ਬਣ ਜਾਏ, ਮਨੁੱਖ ਖੁਦ ਤੁਰ ਪੈਂਦਾ, ਉਹ ਨਾਂ ਦੀ ਵਰਤੋਂ ਕਰਦਾ। ਇੱਕ ਐਗਜ਼ਾਮਪਲ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਨਾ ਹਿੰਦੁਸਤਾਨ, ਉਦੋਂ ਇੱਕ ਕਾਨੂੰਨ ਬਣਿਆ ਜਿਹੜਾ ਚੱਲ ਰਿਹਾ, ਭਾਵੇਂ ਫਰਜ਼ੀ ਚੱਲ ਰਿਹਾ ਪਰ ਬਣਿਆ, ਉਹ ਇਹ ਸੀ ਕਿ ਪਛੜੀਆਂ ਹੋਈਆਂ ਜਾਤਾਂ ਲਈ ਕੁਝ ਸਪੈਸ਼ਲ ਕਿਸਮ ਦੀਆਂ ਛੋਟਾਂ ਰੱਖੋ, ਉਹਨਾਂ ਲਈ ਇਲੈਕਸ਼ਨਾਂ ਵਿੱਚ ਵੀ ਸੀਟਾਂ ਰਿਜ਼ਰਵ ਰੱਖੋ, ਜਿਹੜੀਆਂ ਅੱਜ ਵੀ ਹੈ। ਜਦੋਂ ਪਛੜੀਆਂ ਜਾਤਾਂ ਨੂੰ ਸਕੂਲਾਂ ਕਾਲਜਾਂ ਜਾਂ ਨੌਕਰੀਆਂ ਵਿੱਚ ਵੀ ਵਿਸ਼ੇਸ਼ ਥਾਂ ਮਿਲਣ ਲੱਗ ਪਈ, ਤੁਸੀਂ ਆਮ ਜੀਵਨ ਵਿੱਚ ਜਾਣਦੇ ਹੋ, ਬਜ਼ੁਰਗ ਜਾਣਦੇ ਨੇ, ਅਸੀਂ ਅੱਖੀਂ ਦੇਖਿਆ, ਚੰਗੇ ਚੰਗੇ ਜ਼ਿਮੀਂਦਾਰਾਂ ਨੇ ਅਤੇ ਚੰਗੇ ਚੰਗੇ ਉੱਚ ਸ਼੍ਰੇਣੀ ਵਾਲਿਆਂ ਨੇ ਵੀ ਜਲਦੀ ਸਰਟੀਫਿਕੇਟ ਲੈਣ ਦੇ ਬਣਵਾ ਕੇ ਕਿ ਅਸੀਂ ਪਛੜੀਆਂ ਜਾਤਾਂ, ਭਾਵੇਂ ਪਛੜੀਆਂ ਜਾਤਾਂ ਜਿਹੜੀਆਂ ਅਸਲ ਸਨ ਉਹਨਾਂ ਨੂੰ ਕਦੀ ਨੇੜੇ ਨਾ ਬਹਿਣ ਦਿੱਤਾ ਹੋਵੇ, ਕਦੀ ਉਹਨਾਂ ਦੇ ਨਾਲ ਵੀ ਨਾ ਬੈਠੇ ਹੋਣ, ਉਹਨਾਂ ਕੋਲ ਕਦੀ ਨਫ਼ਰਤ, ਉਹਨਾਂ ਦੇ ਖੂਹ ਵੱਖਰੇ ਸਨ, ਉਹਨਾਂ ਦੇ ਮਹੱਲੇ ਵੱਖਰੇ ਸਨ। ਪਰ ਜਦੋਂ ਸਵਾਲ ਆਇਆ ਸਹੂਲਤ ਦਾ ਕਿ ਆਹ ਸਹੂਲਤਾਂ ਮਿਲਦੀਆਂ ਨੇ, ਚੰਗੇ ਚੰਗੇ ਘਰਾਣਿਆਂ ਦੇ ਆਦਮੀਆਂ ਨੇ ਜਾ ਕੇ ਜਲਦੀ ਸਰਟੀਫਿਕੇਟ ਬਣਾ ਲਿਆ ਕਿ ਮੈਂ ਪਛੜੀ ਸ਼੍ਰੇਣੀ ਦਾ, ਇਹ ਸਹੂਲਤ ਮੈਨੂੰ ਵੀ ਮਿਲਣੀ ਚਾਹੀਦੀ। ਇਹੋ ਗੱਲ ਸਾਡੇ ਨਾਲ ਵਾਪਰੀ, ਜਦੋਂ ਵੇਖਿਆ ਨਾ ਵੀ ਗੁਰੂ ਤਾਂ ਬੜੀ ਉਸਤਤ ਕਰ ਰਿਹਾ ਸੰਤ ਦੀ, ਸਾਰੀ ਅਸ਼ਟਪਦੀ ਉਚਾਰ ਦਿੱਤੀ ਸੀ ਗੁਰੂ ਸੰਤ ਦੀ ਉਸਤਤ ਵਿੱਚ, ਕਈ ਪਖੰਡੀਆਂ ਨੇ ਵੀ ਆਪਣੇ ਨਾਮ ਨਾਲ ਸੰਤ ਸ਼ਬਦ ਦਾ ਸਰਟੀਫਿਕੇਟ ਲਾ ਲਿਆ, ਉਹਨਾਂ ਹੀ ਤਰ੍ਹਾਂ ਆਪਣੇ ਨਾਮ ਨਾਲ ਸੰਤ ਸ਼ਬਦ ਦਾ ਸਰਟੀਫਿਕੇਟ ਲਾ ਲਿਆ, ਲਾ ਰਹੇ ਨੇ। ਛੋਟੇ ਛੋਟੇ ਬੱਚੇ ਅੱਜ ਕੱਲ੍ਹ ਪੈਦਾ ਹੋ ਗਏ ਨੇ ਜਿਹੜੇ ਆਪਣੇ ਨਾਮ ਨਾਲ ਸੰਤ ਸ਼ਬਦ, ਜਿਨ੍ਹਾਂ ਨੂੰ ਸੰਤ ਸ਼ਬਦ ਦੇ ਅਰਥ ਦਾ ਵੀ ਨਹੀਂ ਪਤਾ, ਉਹ ਸੰਤ ਸ਼ਬਦ ਆਪਣੇ ਨਾਲ ਲਾ ਲੈਂਦੇ, ਕਿਉਂਕਿ ਬੜਾ ਆਸਾਨ ਹੈ। ਗੋਲ ਪੱਗ ਬੰਨੋ, ਲੰਬਾ ਚੋਲਾ ਪਾਓ, ਗੱਲ ਮਾਲਾਂ ਹੱਥ 'ਚ ਮਾਲਾਂ ਫੜੋ, ਸੰਤ ਸ਼ਬਦ ਨਾਲ ਲਿਖ ਲਓ। ਲੋਕ ਜਿਹੜੇ ਨੇ ਉਹ ਇੰਨੇ ਭੋਲੇ ਨੇ ਬ੍ਰਹਮਣਿਜ਼ਮ ਵਾਂਗੂ ਸੰਤ ਇਜ਼ਮ ਵਿੱਚ ਫਸੇ ਹੋਏ ਨੇ, ਉਹ ਕਹਿੰਦੇ ਨਹੀਂ ਮਹਾਨ ਹੈ, ਸੋ ਇਸ ਤਰ੍ਹਾਂ ਅਸੀਂ ਆਪਣਾ ਭਵਿੱਖ ਆਪ ਬਰਬਾਦ ਕਰ ਰਹੇ ਹਾਂ। ਸਤਿਗੁਰੂ ਦੇ ਇਸ ਸ਼ਬਦ ਦਾ, ਜਿੱਥੇ ਸਤਿਗੁਰੂ ਨੇ ਸੰਤ ਦੀ ਪਰਿਭਾਸ਼ਾ ਫਰਮਾਈ ਹੈ ਅਤੇ ਸੰਤ ਦੀ ਉਪਮਾ ਕੀਤੀ ਹੈ, ਉਸਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ, ਇਹਦੇ ਤੋਂ ਜਾਗਰਤ ਹੋਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।